ਆਪ ਜੀ ਹੇਮਕੁੰਡ ਸਾਹਿਬ ਗਏ ਹੋਵੋਗੇ, ਜੇ ਇੱਥੇ ਬੈਠਿਆਂ ਬੈਠਿਆਂ ਆਖੀਏ ਹੇਮਕੁੰਡ ਸਾਹਿਬ ਗਏ ਹੋ ਸੁਰਤੀ ਲੈ ਚੱਲੋ, ਜਦੋਂ ਅੱਖਾਂ ਬੰਦ ਕਰੋਗੇ ਹੇਮਕੁੰਡ ਸਾਹਿਬ ਤੁਹਾਡੇ ਸਾਹਮਣੇ ਆ ਜਾਏਗਾ। ਛੁਪਿਆ ਹੋਇਆ ਨਾ ਜੀ, ਨਕਸ਼ਾ ਹੈ। ਹਰਿਮੰਦਰ ਸਾਹਿਬ ਸੁਰਤੀ ਲੈ ਜਾਓਗੇ, ਇੱਕ ਵਾਰੀ ਦਰਬਾਰ ਸਾਹਿਬ ਸਾਹਮਣੇ ਆ ਜਾਏਗਾ। ਅੰਦਰ ਹੈ ਨਕਸ਼ਾ ਅੱਖਾਂ ਦੇ ਛੁਪਿਆ ਹੋਇਆ। ਰਿਸ਼ਤੇਦਾਰ ਨੂੰ ਜਿਹਨੂੰ ਮਰਜ਼ੀ ਯਾਦ ਕਰ ਲਓ, ਬਈ ਯਾਦ ਕਰੋ ਪਿਤਾ ਨੂੰ, ਪਿਤਾ ਦਾ ਚਿਹਰਾ ਸਾਹਮਣੇ ਆ ਗਿਆ। ਮਾਤਾ ਨੂੰ ਯਾਦ ਕਰੋ, ਮਾਤਾ ਦਾ ਚਿਹਰਾ ਸਾਹਮਣੇ ਆ ਗਿਆ। ਕਿੰਨਾ ਕੁਝ ਛੁਪਿਆ ਇਹਨਾਂ ਅੱਖਾਂ 'ਚ, ਜਿੱਥੇ ਗਏ ਨਹੀਂ ਉਹਦੇ ਬਾਰੇ ਤੇ ਨਹੀਂ, ਪਰ ਜਿੱਥੇ ਗਏ ਆ ਸੀ ਉਹ ਨਕਸ਼ਾ ਸਾਡੀਆਂ ਅੱਖਾਂ ਵਿੱਚ ਫੀਡ ਹੈ। ਅੱਖਾਂ ਬੰਦ ਕਰੋਗੇ ਸਾਹਮਣੇ ਆ ਜਾਏਗਾ ਵੀ ਹਾਂਜੀ ਫਲਾਣੇ ਥਾਂ ਦਾ ਏਅਰਪੋਰਟ ਇੱਦਾਂ ਦਾ, ਫਲਾਣਾ ਇੱਦਾਂ ਦਾ, ਦਿੱਲੀ ਇੱਦਾਂ ਦੀ ਹੈ, ਸਭ ਕੁਝ ਯਾਦ ਆ। ਸਭ ਕੁਝ ਇਹਨਾਂ ਅੱਖਾਂ ਵਿੱਚ ਛੁਪ ਸਕਦਾ, ਜੇ ਨਹੀਂ ਛੁਪ ਸਕਦਾ ਖਾਲਸਾ ਜੀ ਉਹ ਪ੍ਰੇਮ ਖੁਸਰਨਾ
ਸ੍ਰੀ ਵਾਹਿਗੁਰੂ।
ਪ੍ਰੇਮ ਆ ਜਿਹੜਾ ਇਹਨਾਂ ਅੱਖਾਂ ਵਿੱਚ ਨਹੀਂ ਛੁਪ ਸਕਦਾ, ਪ੍ਰੇਮ ਨੂੰ ਕੋਈ ਦੁਨੀਆਂ ਦਾ ਬੰਦਾ ਨਹੀਂ ਛੁਪਾ ਸਕਦਾ। ਕਹੀ ਜਾਏ ਮੈਂ ਛੁਪਾ ਲਾਂਗਾ, ਨਹੀਂ ਛੁਪੇ। ਰੋਕਦਿਆਂ 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 ਵੀ ਇਹਨੇ ਅੱਖਾਂ ਚੋਂ ਬਾਹਰ ਆ ਹੀ ਜਾਣਾ, ਬਾਹਰ ਆ ਜਾਂਦਾ। ਤੇ ਉਹ ਨਾ ਜੀ ਜਦੋਂ ਰੋਈ ਤੇ ਉਹ ਅਥਰੂਆਂ ਦੀ ਜ਼ਬਾਨੀ ਮਹਾਰਾਜ ਨੇ ਪੜ੍ਹ ਲਈ ਸਤਿਗੁਰ ਤੇ ਦਿਲ ਦੀ ਪੜ੍ਹ ਲੈਂਦੇ ਨੇ ਉਹ, ਤੇ ਫਿਰ ਜੋ ਅੰਦਰ ਹੈ ਉਹ ਸਮਝ ਲੈਂਦੇ ਨੇ। ਪਰ ਅੰਤਰਜਾਮੀ ਦੀ ਅਵਸਥਾ ਜਿਹੜੀ ਹੈ ਨਾ ਜੀ, ਕਈ ਵਾਰੀ ਮੈਂ ਸੁਣਿਆ ਹੈ ਕਹਿਣਗੇ ਅੰਤਰਜਾਮੀ, ਮੈਨੂੰ ਵੀ ਕਹੀ ਬਾਬਾ ਜੀ ਤੁਹਾਨੂੰ ਤੇ ਪਤਾ ਹੀ ਹੈ ਜੀ, ਤੁਸੀਂ ਤੇ ਜਾਣਦੇ ਹੀ, ਜੇ ਉਹਨਾਂ ਨੂੰ ਕਹੀਏ ਤੁਸੀਂ ਦੱਸੋ ਤੇ ਸਹੀ ਗੱਲ ਕੀ ਆ। ਨਹੀਂ ਬਾਬਾ ਜੀ ਤੁਹਾਨੂੰ ਕਿਹੜਾ ਕੁਝ ਭੁੱਲਿਆ ਹੈ ਜਾਣਦੇ ਹੀ, ਫਿਰ ਉਹ ਕਹਿਣਗੇ। ਮੈਂ ਇਹਨਾਂ ਨੂੰ ਕਹਿੰਦਾ ਉਹਨਾਂ ਪਿਆਰੇ ਹੋ ਅਸੀਂ ਕੋਈ ਅੰਤਰਜਾਮੀ ਹੈ, ਤੁਸੀਂ ਦੱਸੋ ਤੇ ਸਹੀ ਗੱਲ ਕੀ ਆ। ਨਹੀਂ ਬਾਬਾ ਜੀ ਤੁਹਾਨੂੰ ਪਤਾ ਹੀ ਹੈ ਜੀ, ਤੁਹਾਨੂੰ ਦੱਸਣ ਦੀ ਥੋੜ੍ਹਾ ਲੋੜ। ਇੱਦਾਂ ਕਈਆਂ ਦਾ ਖਿਆਲ ਹੁੰਦਾ, ਉਹ ਸਮਝ ਲੈਣਗੇ ਵੀ ਫਲਾਣਾ ਤੇ ਜੀ ਅੰਤਰਜਾਮੀ ਹੋਈ ਆ। ਹਾਲਾਂਕਿ ਕੋਈ ਵਿਰਲਾ ਜਿਹਦੇ ਤੇ ਬਖਸ਼ਿਸ਼ ਹੋਵੇ, ਜਿਹਨੂੰ ਪਤਾ ਲੱਗ ਜਾਵੇ ਇਹਦੇ ਮਨ ਵਿੱਚ ਕੀ ਹੈ। ਪਰ ਮਨ ਦੀ ਅਵਸਥਾ ਜੇ ਦੱਸਣ ਵਾਲਾ ਬਣਨਾ ਚਾਹੁੰਦਾ ਨਾ, ਕੋਈ ਜੇ ਕੋਈ ਚਾਹੁੰਦਾ ਹੈ ਵੀ ਜੋ ਮੇਰੇ ਮਨ ਵਿੱਚ ਆ, ਕਿਸੇ ਦੇ ਮਨ ਵਿੱਚ ਆ, ਮੈਂ ਉਹ ਬੁੱਝ ਲਵਾਂ, ਤੇ ਉਹਨੂੰ ਬੜੀ ਘਾਲਣਾ ਘਾਲਣੀ ਪੈਣੀ। ਇੱਕ ਸ਼ੀਸ਼ਾ ਹੈ ਜਿਹੜਾ ਸਾਡਾ ਤਨ ਵਿਖਾ ਦਿੰਦਾ, ਸ਼ੀਸ਼ਾ ਜਿਹੜਾ ਉਹ ਸਾਡਾ ਤਨ ਵਿਖਾ ਦਿੰਦਾ ਹੈ, ਤੇ ਤਨ ਵਿਖਾਉਣ ਵਾਲਾ ਸ਼ੀਸ਼ਾ ਹੀ ਬੜਾ ਔਖਾ ਬਣਦਾ ਹੈ, ਜਿਹੜਾ ਮਨ ਵਿਖਾ ਦੇਵੇ ਉਹ ਕਿਵੇਂ ਬਣੇਗਾ। ਤਨ ਜਿਹੜਾ ਵਿਖਾਉਣ ਵਾਲਾ ਸ਼ੀਸ਼ਾ ਜਿਹੜਾ ਹੈ ਉਹ ਬੜਾ ਔਖਾ ਬਣਦਾ। ਤਿੰਨ ਪ੍ਰਮਾਣ ਭਾਈ ਗੁਰਦਾਸ ਜੀ ਨੇ ਦਿੱਤੇ। ਫਿਰ ਗੱਲ ਕੀਤੀ ਹੈ ਅੰਤਰਜਾਮੀ ਦੀ, ਸਾਧੂ ਦੀ, ਗੁਰੂ ਦੀ, ਮਹਾਂਪੁਰਸ਼ ਦੀ, ਬ੍ਰਹਮ ਗਿਆਨੀ ਦੀ, ਪੂਰਨ ਖਾਲਸੇ ਦੀ, ਜਿਹੜਾ ਮਨ ਦੀ ਦੱਸ ਦੇਵੇ। ਭਾਈ ਗੁਰਦਾਸ ਜੀ ਕਹਿੰਦੇ ਨੇ ਜੈਸੇ ਤਿਲ ਪੀੜ ਤੇਲ ਕਾਢੀਐ ਕਸ਼ਟ ਕੈ ਤਾਂ ਤੇ ਹੋਏ ਦੀਪਕ ਜਰਾਏ ਉਜਿਆਰੋ ਜੀ। ਜੈਸੇ ਰੋਮ ਰੋਮ ਕਰ ਕਾਟੀਐ ਅਜਾ ਕੋ ਤਨ ਤਨ ਤੇ ਤੰਤ ਵਾਜਾ ਰਾਗ ਰਾਗਨੀ ਸੋ ਪਿਆਰੋ ਜੀ। ਬੜੇ ਪ੍ਰੇਮ ਨਾਲ ਸਮਝਣਾ ਪਿਆਰਿਓ, ਦੀਵਾ ਜਗਦਾ ਵੇਖਿਆ ਸਾਰਿਆਂ ਨੇ, ਹੁਣ ਲਾਈਟਾਂ ਆ ਗਈਆਂ ਨੇ, ਪਹਿਲਾਂ ਤਾਂ ਦੀਵੇ ਹੁੰਦੇ ਸਨ। ਤੇ ਭਾਈ ਗੁਰਦਾਸ ਜੀ ਕਹਿੰਦੇ ਨੇ ਓਏ ਜਦੋਂ ਦੀਵੇ ਨੂੰ ਵੇਖਦੇ ਹੋ ਜਗਦੇ ਨੂੰ, ਤੇ ਦੀਵਾ ਜਗਦਾ ਹੀ ਨਾ ਵੇਖਿਆ ਕਰੋ, ਇਹ ਵੀ ਉਹਦੇ ਪਿਛੋਕੜ ਤੱਕ ਜਾਇਆ ਕਰੋ ਵੀ ਦੀਵਾ ਬਣਿਆ ਕਿਵੇਂ, ਇਹਨੇ ਚਾਨਣ ਕੀਤਾ ਕਿਵੇਂ, ਇਸ ਦੀਵੇ ਨੇ ਪ੍ਰਕਾਸ਼ ਕੀਤਾ ਕਿਵੇਂ। ਜਦੋਂ ਜਰਾ ਉਹਦੇ ਪਿਛੋਕੜ ਵੱਲ ਵੇਖੋਗੇ ਹੈਰਾਨ ਹੋ ਜਾਓਗੇ। ਪਹਿਲਾਂ ਤਿਲਾਂ ਨੂੰ ਪੀੜਿਆ ਜਾਂਦਾ, ਸਰੋਂ ਨੂੰ ਕਹਿ ਲਓ ਪੀੜਿਆ ਜਾਂਦਾ, ਤਿਲਾਂ ਨੂੰ ਪੀੜਿਆ ਜਾਂਦਾ, ਪੀੜ ਕੇ ਘਾਣੀ ਦੇ ਵਿੱਚ ਤੇ ਫਿਰ ਤੇਲ ਕੱਢਿਆ ਜਾਂਦਾ, ਤੇਲ ਨੂੰ ਦੀਵੇ 'ਚ ਪਾਇਆ ਜਾਂਦਾ, ਦੀਵਾ ਦੀਵੇ ਵਿੱਚ ਤੇਲ ਪਾਇਆ ਤੇ ਤੇਲ ਫਿਰ ਬੱਤੀ 'ਚ ਚੜ੍ਹਿਆ, ਬੱਤੀ 'ਚ ਚੜ੍ਹ ਕੇ ਖੁਦ ਸੜਿਆ ਤੇ ਫਿਰ ਉਹਨੇ ਪ੍ਰਕਾਸ਼ ਕਰਿਆ। ਆਖੋ ਸਤਨਾਮ ਹੈਰਾਨ ਹੋ ਜਾਓਗੇ, ਏਡਾ ਵੱਡਾ ਪਰਉਪਕਾਰ। ਸਾਡੇ ਬੱਚੇ ਤੁਹਾਡੇ ਚ ਬੜੇ ਉਹ ਬੈਠੇ ਨੇ ਵੀਰ, ਜਿਨ੍ਹਾਂ ਨੇ ਦੀਵਿਆਂ ਦੀਆਂ ਲੋ ਹੇਠ ਬਹਿ ਕੇ ਤੇ ਕਿਤਾਬਾਂ ਪੜ੍ਹੀਆਂ ਨੇ, ਵੱਡੇ ਵੱਡੇ ਆਫਿਸਰ ਬਣ ਗਏ ਨੇ। ਬੱਚਿਆਂ ਨੂੰ ਕਹਿੰਦੇ ਨੇ ਜਦੋਂ ਅਸੀਂ ਪੜ੍ਹਦੇ ਹੁੰਦੇ ਸਾਂ ਨਾ, ਸਾਰੀ ਸਾਰੀ ਰਾਤ ਦੀਵਾ ਬਾਲ ਕੇ ਪੜ੍ਹਦੇ, ਸਾਡੇ ਵੇਲੇ ਲਾਈਟਾਂ ਕਿੱਥੇ, ਬਜ਼ੁਰਗ ਬੈਠੇ ਨੇ ਤੇ ਉਹ ਦੀਵਾ ਜਿਹੜਾ ਹੈ ਕਦੇ ਵੇਖੋਗੇ, ਏਡਾ ਵੱਡਾ ਪਰਉਪਕਾਰੀ ਜਿਹੜਾ ਉਹ ਆਪਣੇ ਆਪ ਨੂੰ ਸਾੜਿਆ, ਤਿਲਾਂ ਨੇ ਤੇਲ ਕੱਢਿਆ, ਪਹਿਲਾਂ ਕੋਲੂ ਪੀੜਿਆ, ਏਡਾ ਦੁੱਖ ਝੱਲਿਆ ਉਹਨਾਂ ਨੇ, ਫਿਰ ਆਪ ਖੁਦ ਸੜ ਗਏ, ਤੇਲ ਸੜੀ ਜਾ ਰਿਹਾ ਤੇ ਪ੍ਰਕਾਸ਼ ਕਰੀ ਜਾ ਰਿਹਾ। ਕਹਿੰਦੇ ਉਹਦੇ ਪਿਛੋਕੜ ਤੱਕ ਜਾਓ। ਦੂਜਾ ਪ੍ਰਮਾਣ ਭਾਈ ਗੁਰਦਾਸ ਜੀ ਦਿੰਦੇ ਨੇ ਜਦੋਂ ਵੱਜਦੀ ਹੈ ਸਾਰੰਗੀ ਤੇ ਸਾਰੰਗੀ ਨੂੰ ਵੱਜਦੀ ਨੂੰ ਨਾ ਵੇਖਿਆ ਕਰੋ, ਇਹ ਵੀ ਵੇਖਿਆ ਕਰੋ ਵੀ ਇਹ ਬਣੀ ਕਿਵੇਂ। ਢਾਡੀ ਸਿੰਘਾਂ ਨੂੰ ਤੁਸੀਂ ਵੇਖਿਆ ਹੋਣਾ ਗਾਉਂਦਿਆਂ ਨੂੰ, ਢਾਡੀ ਸਿੰਘ ਜਦੋਂ ਵਾਰਾਂ ਗਾਉਂਦੇ ਨੇ ਨਾ, ਕੋਈ ਹੋਵੇ ਪਿਆਰ ਵਾਲੀ ਰੂਹ ਗਾਉਣ ਵਾਲੀ, ਤੇ ਉਹ ਜਦੋਂ ਗਾਣਗੇ ਤੇ ਇੱਕ ਵਾਰੀ ਬਸ ਝੂਮਣ ਲੱਗ ਜਾਈਦਾ, ਜਿਹੜੇ ਹਿਰਦੇ ਦੇ ਵਿੱਚੋਂ ਕਦੇ ਅੰਦਰੋਂ ਬੜਾ ਆਨੰਦ ਵੱਜਦਾ। ਤੇ ਕਹਿੰਦੇ ਜਦੋਂ ਸਾਰੰਗੀ ਨੂੰ ਵੇਖਦੇ ਹੋ ਤੇ ਸਾਰੰਗੀ ਦੇ ਪਿਛੋਕੜ ਤੱਕ ਜਾਇਆ ਕਰੋ ਵੀ ਇਹ ਇੰਨੇ ਸੋਹਣੇ ਰਾਗ ਤੇ ਇੰਨਾ ਰਸ ਕਿਵੇਂ ਆਇਆ। ਧੁਨ ਜੋ ਸਾਜ ਸੇ ਨਿਕਲੀ ਹੈ ਵੋ ਤੋ ਸਭ ਨੇ ਸੁਣ ਲਈ ਹੈ, लेकिन ये किसको मालूम है कि क्या तार पे गुजरी है। आवाज ते जड़ी धुन ते निकली वो ते सारिया ने सुनी, ये की पता भी वो तार नाल की बीती है। खुश
वाहिगुरु
बकरी नू कहिंदे थोड़ी थोड़ी करके कट दिता जांदा, बकरी नू कट के ना जी जैसे रोम रोम कर कटी है अजा कहिंदे ने बकरी नू ओदे तन नू कटिया जांदा, फिर कट के ओदे जड़ियां दिल नू नाड़ियां खून सप्लाई कर दियां ने ओ नाड़ियां नू कटिया जांदा, उना नाड़ियां नू कट के फिर उना नू वट चढ़ाया जांदा, फिर उना नू सुकाया जांदा, फिर सारंगी ते फिट कीता जांदा, फिर राग निकलदे ने। आखो सतना
वाहिगुरु
कमाल दी गल है जी। पुछो बकरी नू बनी किवें सारंगी, किन्ना दुख चलिया ते फिर राग निकले, दुख ते चलना ही पएगा। मैं भगत पूरन सिंह जी का वचन पढ़िया, भगत पूरन सिंह जी कहिंदे ने जे किसे बुराई नू खत्म करना चाहुंदे हो ना जड़ चो, जे संसार विच तुसी अपना पैगाम पहुंचाउणा चाहुंदे हो, जे तुसी संसार दा कोई भला करना चाहुंदे हो, ते भगत पूरन सिंह जी का वचन है कहिंदे अपना आप कुर्बान करना पएगा, चाहे वह एक जना ही करे, एक तन वी मन वी ते तन वी अपना आप कुर्बान करना पएगा। जे कोई दुनिया दे विच बुराई खत्म करनी चाहुंदे गल्लां नाल नहीं होनी, पर ये अभी गल्लां बातां नाल कुछ नहीं होंदा। जे कोई कुछ करना होवे ना याद रखियो अपना आप कुर्बान करना पैंदा। भगत जी दा वचन मैनूं सच है भी तुंब गया मन नूं, सचमुच उहनां ने इक संस्था खड़ी कीती अत गरीबी दे घर विचों खड़े होए, बड़ी गरीबी उहनां दे घर, पर इक संस्था इदां दी चलाई ਉਹਦਾ ਮੁਕਾਬਲਾ ਅੱਜ ਵੀ ਕੋਈ ਨਹੀਂ। ਜੋ ਭਗਤ ਪੂਰਨ ਸਿੰਘ ਹੋਣੀ ਮੀਡੀਆ ਕੋਈ ਨਹੀਂ ਸੀ ਉਦੋਂ, ਉੱਥੇ ਚੱਲਦੇ ਫਿਰਦੇ ਮੀਡੀਆ ਸੀ ਇੱਕ, ਤੇ ਭਗਤ ਪੂਰਨ ਸਿੰਘ ਹੋਣਾ ਦਾ ਮੈਂ ਇੱਕ ਵਾਰੀ ਜ਼ਰੂਰ ਬੇਨਤੀ ਕਰਾਂਗਾ ਜਿਹੜੇ ਤੁਹਾਡੇ ਵਿੱਚੋਂ ਪੜ੍ਹਨ ਜਾਣਦੇ ਨੇ, ਇੱਕ ਵਾਰੀ ਜ਼ਰੂਰ ਭਗਤ ਪੂਰਨ ਸਿੰਘ ਹੋਣਾ ਦਾ ਜੀਵਨ ਪੜ੍ਹਿਓ ਤੇ ਹੈਰਾਨੀ ਹੋ ਜਾਏਗੀ ਵੇਖ ਕੇ। ਉਹਨਾਂ ਨੇ ਖੁਦ ਲਿਖਿਆ ਵੀ ਮੈਂ ਕਿੱਦਾਂ ਇਹ ਸ਼ੁਰੂ ਕੀਤਾ ਕੰਮ, ਉਹਨਾਂ ਦੀ ਕਲਮ ਉਹਨਾਂ ਦੀਆਂ ਕਿਤਾਬਾਂ ਇੱਕ ਨਹੀਂ ਸੈਂਕੜੇ ਕਿਤਾਬਾਂ ਉਹਨਾਂ ਦੀਆਂ ਛਪੀਆਂ ਨੇ, ਲੈਕਚਰ ਉਹਨਾਂ ਦੇ, ਉਹਨਾਂ ਦਾ ਆਪਣਾ ਜੀਵਨ ਉਹਨਾਂ ਨੇ ਆਪਣੀ ਕਲਮ ਨਾਲ ਲਿਖਿਆ, ਤੇ ਵੇਖ ਕੇ ਹੈਰਾਨ ਹੋ ਜਾਈਦਾ ਹੱਦ ਹੋ ਗਈ। ਜੇ ਕੋਈ ਮਾੜੀ ਮੋਟੀ ਕਿਤੇ ਘਾਟ ਵੀ ਆ ਉਹ ਵੀ ਲਿਖੀ ਉਹਨਾਂ ਨੇ, ਛੁਪਾ ਕੇ ਨਹੀਂ ਰੱਖਿਆ ਕੁਛ ਵੀ, ਪਰ ਉਹ ਘਾਟ ਨਹੀਂ ਘਾਟ ਘਾਟ ਨਹੀਂ ਸਭ ਕੁਝ ਦੱਸਿਆ ਵੀ ਕਿੱਦਾਂ ਮੈਂ ਇਹ ਕੰਮ ਸ਼ੁਰੂ ਕੀਤਾ। ਇਹ ਵੀ ਆਖਿਆ ਮੈਂ ਇੱਕ ਵਾਰੀ ਇੱਕ ਮੁਰਦੇ ਦੀ ਜੇਬ ਵੀ ਫੋਲ ਲਈ, ਆਖੋ
ਸਤਨਾਮ,
ਉਹਦੇ ਵਿੱਚੋਂ 1200 ਰੁਪਈਆ ਵੀ ਕੱਢ ਲਿਆ ਕਹਿੰਦਾ ਮੈਂ। ਇੱਥੋਂ ਤੱਕ ਵੀ ਉਹਨਾਂ ਨੇ ਲੁਕੋ ਨਹੀਂ ਰੱਖਿਆ, ਸਭ ਕੁਝ ਦੱਸਿਆ ਵੀ ਮੈਂ ਕਿਵੇਂ ਸੰਸਥਾ ਸ਼ੁਰੂ ਕੀਤੀ। ਬੜੇ ਉੱਚੇ ਸੁੱਚੇ ਜੀਵਨ ਦੇ ਮਾਲਕ ਸਨ। ਧਿਆਨ ਦੇਣਾ ਉਹਨਾਂ ਦੀ ਮਾਂ ਦਾ ਨਾਂ ਸੀ ਮਹਿਤਾਬ ਕੌਰ, ਮਾਤਾ ਮਹਿਤਾਬ ਕੌਰ, ਤੇ ਭਗਤ ਪੂਰਨ ਸਿੰਘ ਜੀ ਟੋਟਲ ਆਪਣੀ ਮਾਂ ਦੀ ਦੱਸੇ ਰਾਹ ਤੇ ਚੱਲੇ ਨੇ, ਸਿੱਖਿਆ ਮਾਂ ਦੀ ਸੀ ਸਾਰੀ। ਮਾਂ ਨੇ ਕਿਹਾ ਸੀ ਇੱਦਾਂ ਕਿੱਲ ਚੁੱਕਣੇ ਨੇ, ਇੱਦਾਂ ਦਰਖਤ ਲਾਉਣੇ ਨੇ, ਇੱਦਾਂ ਪਸ਼ੂਆਂ ਦੀ ਸੇਵਾ, ਇੱਦਾਂ ਪਾਹਜਾਂ ਦੀ ਸੇਵਾ ਕਰਨੀ ਹੈ, ਇੱਦਾਂ ਨੇਤਰਹੀਨ ਉਹਨਾਂ ਦੀ ਸੇਵਾ ਕਰਨੀ ਹੈ, ਇਹ ਮਾਂ ਤੋਂ ਸਿੱਖਿਆ ਲਈ ਸੀ ਸਾਰੀ। ਤੇ ਮਾਂ ਨਾ ਜੀ ਘੰਟਾ ਘਰ ਚੌਂਕ ਹੁਣ ਤੇ ਨਹੀਂ ਹੈਗਾ, ਉਦੋਂ ਜਦੋਂ ਅੰਮ੍ਰਿਤਸਰ ਸਾਹਿਬ ਦਰਬਾਰ ਸਾਹਿਬ ਦੇ ਬਾਹਰਲੇ ਪਾਸੇ ਇੱਕ ਘੰਟਾ ਬਣਾਇਆ ਸੀ ਅੰਗਰੇਜ਼ਾਂ ਨੇ, ਹੁਣ ਨਹੀਂ ਅੰਗਰੇਜ਼ਾਂ ਵੇਲੇ ਦਾ ਘੰਟਾ ਬਣਾਇਆ ਸੀ ਬੜਾ ਵੱਡਾ, ਉੱਥੇ ਮਾਰਾ ਚੜ੍ਹਾਈ ਕੀਤੀ। 6 ਮਹੀਨੇ ਭਗਤ ਪੂਰਨ ਸਿੰਘ ਹੋਣਾ ਨੇ ਮਾਂ ਦੀ ਸੇਵਾ ਕੀਤੀ, ਤੇ ਮਾਂ ਲੱਗੀ ਨਾ ਮਰਨ, ਜਦੋਂ ਕਹਿੰਦੇ ਮੁੰਡਿਆ ਮੇਰੇ ਤੋਂ ਪਾਪ ਹੋਇਆ, ਮੈਨੂੰ ਅੱਗੇ ਥਾਂ ਮਿਲ ਜਾਏਗੀ, ਮੈਨੂੰ ਲੋਕ ਲਾਂਤਾਂ ਪਾਉਣਗੇ, 10 ਰੁਪਇਆ ਮਹੀਨਾ, ਇੱਕ ਮਹੀਨਾ 10 ਰੁਪਏ ਤੇ ਆਪਣੇ ਪੁੱਤ ਨੂੰ ਪਾਲਿਆ ਸੀ, ਭਗਤ ਪੂਰਨ ਸਿੰਘ ਨੂੰ ਪੜ੍ਹਾਇਆ ਸੀ, ਬੜੀ ਵਿੱਦਿਆ ਪੜ੍ਹੀ ਸੀ, ਹਿੰਦੂਆਂ ਦੇ ਘਰ ਦਾ ਜਨਮ ਸੀ, ਮਾਂ ਜਿਹੜੀ ਸੀ ਇਹ ਸਿੱਖਾਂ ਦੇ ਘਰਾਣੇ ਨਾਲ ਸੰਬੰਧ ਰੱਖਦੀ ਸੀ, ਪਿਤਾ ਜਿਹੜਾ ਸੀ ਉਹ ਹਿੰਦੂ ਘਰਾਣੇ ਨਾਲ ਸੰਬੰਧ ਰੱਖਦਾ ਸੀ। ਇਹ ਇਤਿਹਾਸ ਬੜਾ ਲੰਮਾ, ਕਿਸੇ ਕੈਸਟ ਵਿੱਚ ਆਏਗਾ ਤੇ ਭਗਤ ਪੂਰਨ ਸਿੰਘ ਹੋਣਾ ਦਾ, ਮੇਰੀ ਇੱਛਾ ਤੇ ਸੀ ਪਰ ਕਿਤੇ ਕਿਸੇ ਹੋਰ ਜਗ੍ਹਾ ਦੀਵਾਨ ਲੱਗੇ ਉਹਦੀ ਕੈਸਟ ਆਪ ਜੀ ਨੂੰ ਜ਼ਰੂਰ ਉਹ ਵੇਖਿਓ ਕਦੇ ਉਹਨਾਂ ਦਾ ਜੀਵਨ ਕਿੱਦਾਂ ਭਗਤ ਪੂਰਨ ਸਿੰਘ ਜੀ ਆ। ਤੇ ਉਹ ਬੈਠੇ ਜਦੋਂ ਜਾਨ ਨਿਕਲਣ ਲੱਗੀ ਮਾਂ ਦੀ, ਕਹਿੰਦੇ ਪੁੱਤ ਮੇਰੇ ਤੋਂ ਗਲਤੀ ਹੋਈ। ਕਹਿੰਦੇ ਕੀ? ਮੇਰੇ ਤੋਂ ਭੁੱਲ ਹੋਈ ਆ। ਕੀ ਹੋਈ ਆ? ਕਹਿੰਦੇ ਮੈਨੂੰ ਜਦੋਂ ਬੱਚਾ ਹੋਇਆ ਨਾ ਪਹਿਲਾ ਪੁੱਤ, ਤੇ ਤੇਰੇ ਪਿਓ ਨੇ ਉਹਨੂੰ ਮਰਵਾ ਦਿੱਤਾ ਜਨਮ ਲੈਣ ਸੀ, ਫਿਰ ਦੂਜਾ ਬੱਚਾ ਸੀ ਉਹਨੂੰ ਗਰਭ ਵਿੱਚ ਹੀ ਖਤਮ ਕਰ ਦਿੱਤਾ ਗਿਆ, ਮੈਂ ਬੜੇ ਤਰਲੇ ਕੀਤੇ ਵੀ ਤੀਜਾ ਬੱਚਾ ਮੈਂ ਇਹਨੂੰ ਖਤਮ ਨਹੀਂ ਕਰਨ ਦੇਣਾ, ਮੈਂ ਖੁਦ ਦਿਹਾੜੀ ਕਰਕੇ ਪਾਲ ਲਵਾਂਗੀ। ਉਸ ਸਮੇਂ ਭਗਤ ਪੂਰਨ ਸਿੰਘ ਦੀ ਮਾਂ ਕਹਿੰਦੀ ਹੈ ਪੁੱਤਰਾ ਤੇਰਾ ਜਨਮ ਹੋਇਆ ਫਿਰ, ਤੇ ਤੈਨੂੰ ਮੈਂ ਬੜੀਆਂ ਮੁਸ਼ਕਲਾਂ ਨਾਲ ਪਾਲਿਆ, ਪਰ ਉਹ ਦੋ ਬੱਚੇ ਜਿਹੜੇ ਮਰੇ ਆ ਭਾਵੇਂ ਕਿ ਤੇਰੇ ਪਿਤਾ ਨੇ ਧੱਕੇ ਨਾਲ ਜ਼ਬਰਦਸਤੀ ਉਹਨਾਂ ਨੂੰ ਮਾਰ ਦਿੱਤਾ, ਇੱਕ ਪੇਟ ਵਿੱਚ ਇੱਕ ਜਨਮ ਲੈਣ ਸਾਰ ਬੇਟਾ ਸੀ ਇੱਕ ਬੇਟੀ ਸੀ, ਜਨਮ ਲੈਣ ਸਾਰ ਉਹ ਬੱਚੇ ਦੋਵੇਂ ਪਹਿਲਾਂ ਇੱਕ ਪੇਟ ਵਿੱਚ ਮਾਰ ਦਿੱਤਾ ਤੇ ਇੱਕ ਜਨਮ ਲੈਣ ਸਾਰ ਤੇ ਤੈਨੂੰ ਮੈਂ ਬਚਾ ਲਿਆ ਸੀ ਉਹ ਬੋਝ ਹੈ ਮੇਰੇ ਸਿਰ ਬੋਝ ਆ ਵੀ ਤੂੰ ਉਹ ਕਿਵੇਂ ਲਏਗਾ ਭਗਤ ਪੂਰਨ ਸਿੰਘ ਕਹਿਣ ਲੱਗੇ ਮਾਂ ਤੈਨੂੰ ਲੋਕ ਮਾੜੀ ਨਹੀਂ ਕਹਿਣਗੇ ਇਹਨੇ ਬੱਚਿਆਂ ਨੂੰ ਮਾਰਿਆ ਭਗਤ ਪੂਰਨ ਸਿੰਘ ਕਹਿੰਦੇ ਮਾਤਾ ਮੈਂ ਆਪਣੇ ਸਾਰੇ ਜੀਵਨ ਵਿੱਚ ਇਦਾਂ ਦੇ ਕੰਮ ਕਰਾਂਗਾ ਆਪਣਾ ਸਾਰਾ ਜੀਵਨ ਧਰਮ ਦੇ ਲੇਖੇ ਲਾਵਾਂਗਾ ਇਦਾਂ ਦੇ ਕੰਮ ਕਰਾਂਗਾ ਕਿ ਲੋਕ ਕਿਹਾ ਕਰਨਗੇ ਉਹ ਬੀਬੀ ਕੌਣ ਸੀ ਜਿਹਦੀ ਸਿੱਖਿਆ ਤੇ ਭਗਤ ਪੂਰਨ ਸਿੰਘ ਚੱਲਿਆ ਮੈਂ ਸਾਰੀ ਜ਼ਿੰਦਗੀ ਮਾਤਾ ਵਿਆਹ ਨਹੀਂ ਕਰਾਵਾਂਗਾ ਆਪਣਾ ਸਾਰਾ ਜੀਵਨ ਲੇਖੇ ਲਾਵਾਂਗਾ ਇਦਾਂ ਦੇ ਕੰਮ ਕਰਾਂਗਾ ਲੋਕ ਮੇਰੀ ਮਾਂ ਨੂੰ ਧੰਨ ਧੰਨ ਕਹਿਣ ਆਖ
ਸਤਨਾਮਗੁਰੂ
ਮੇਰੀ ਮਾਂ ਨੂੰ ਲੋਕ ਧੰਨ ਧੰਨ ਕਹਿਣ ਤੇ ਕਹਿੰਦੇ ਨਹੀਂ ਆਪਾਂ ਧੰਨ ਧੰਨ ਹੈ ਭਗਤ ਪੂਰਨ ਸਿੰਘ ਦੀ ਮਾਂ ਇਹ ਮੇਰੀ ਜ਼ਰੂਰ ਬੇਨਤੀ ਤੁਹਾਡੇ ਚਰਨਾਂ 'ਚ ਹੱਥ ਜੋੜ ਕੇ ਵੀਰਾਂ ਦੇ ਚਰਨਾਂ 'ਚ ਵੀ ਭੈਣਾਂ ਦੇ ਚਰਨਾਂ 'ਚ ਵੀ ਜਿਹੜੇ ਪੜ੍ਹੇ ਹੋ ਨਾ ਭਗਤ ਪੂਰਨ ਸਿੰਘ ਜੀ ਦਾ ਜੀਵਨ ਜ਼ਰੂਰ ਪੜ੍ਹਿਓ ਇੱਕ ਵਾਰ ਤੇ ਹੈਰਾਨ ਹੋ ਜਾਵਾਂਗੇ ਇੱਦਾਂ ਹੁੰਦਾ ਸਿੱਖ ਇਹਨੂੰ ਕਹਿੰਦੇ ਸੱਚਮੁੱਚ ਭਗਤ ਸੱਚਮੁੱਚ ਭਗਤ ਐਡਾ ਉੱਚਾ ਜੀਵਨ ਉਹਨਾਂ ਦਾ ਇੰਨੀ ਕਮਾਈ ਕੀਤੀ ਤੇ ਮਾਤਾ ਤੈਨੂੰ ਕੋਈ ਮਾੜਾ ਨਹੀਂ ਕਹੇਗਾ ਤੇ ਮਾਂ ਦੀ ਦਿੱਤੀ ਸਿੱਖਿਆ ਉੱਤੇ ਮਾਂ ਤੋਰਨ ਵਾਲੀ ਸੀ ਇਸ ਰਸਤੇ 'ਤੇ ਮਾਂ ਦਾ ਬੜਾ ਵੱਡਾ ਰੋਲ ਆ ਬੱਚੇ ਦੇ ਜੀਵਨ ਵਿੱਚ ਭਗਤ ਪੂਰਨ ਸਿੰਘ ਜੀ ਦਾ ਜੀਵਨ ਬੜਾ ਉੱਚਾ ਸੁੱਚਾ ਸੀ ਦਾਸ ਸਰਜ ਕਰ ਰਿਹਾ ਸੀ ਵੀ ਜੇ ਕਿਸੇ ਬੁਰਾਈ ਨੂੰ ਖਤਮ ਕਰਨਾ ਹੋਵੇ ਤੇ ਸਾਧ ਸੰਗ ਕਿਸੇ ਇੱਕ ਮਨੁੱਖ ਨੂੰ ਵੀ ਆਪਣਾ ਆਪ ਕੁਰਬਾਨ ਕਰਨਾ ਪਏਗਾ ਜੇ ਆਪਣਾ ਪੈਗਾਮ ਸਾਰਿਆਂ ਤੱਕ ਪਹੁੰਚਾਉਣਾ ਚਾਹੁੰਦਾ ਆਪਣਾ ਪੈਗਾਮ ਸਭ ਤੱਕ ਦੁਨੀਆ ਤੱਕ ਦੱਸਣਾ ਚਾਹੁੰਦਾ ਨਾ ਵੀ ਫਿਰ ਉਹਦਾ ਅਸਰ ਹੁੰਦਾ ਦਾਸ ਸਰਜ ਕਰ ਰਿਹਾ ਸੀ ਪ੍ਰੇਮ ਜਿਹੜਾ ਇਹ ਛੁਪਾਇਆ ਨਹੀਂ ਛੁਪਦਾ ਜੀਵਨ ਮਨ ਦੀ ਗੱਲ ਜਿਹੜੀ ਹੈ ਬੁੱਝਣੀ ਇਹ ਬੜੀ ਵੱਡੀ ਗੱਲ ਤੇ ਆਪਣਾ ਆਪ ਕੁਰਬਾਨ ਕਰਦੀ ਹੈ ਬੱਕਰੀ ਪਹਿਲਾਂ ਤੇ ਤਿਲ ਤਿਲਾਂ ਦਾ ਪ੍ਰਵਾਨ ਦਿੱਤਾ ਜੈਸੇ ਤਿਲ ਪੀੜ ਤੇਲ ਕਾਢੀਐ ਕਸ਼ਟ ਕੈ ਤਾਂਤੇ ਹੋਏ ਦੀਪਕ ਜਰਾਏ ਉਜਿਆਰੋ ਜੀ ਜੈਸੇ ਰੋਮ ਰੋਮ ਕਰ ਕਾਟੀਐ ਅਜਾ ਕੋ ਤਨ ਤਾਂਤੇ ਤੰਤ ਵਾਜਾ ਰਾਗ ਰਾਗਨੀ ਸੋ ਪਿਆਰੋ ਜੀ ਜੈਸੇ ਤੋ ਦਰਪਨ ਕੀਜੈ ਲੋਸਟ ਸੇਤੀ ਤਾਂਤੇ ਕਰ ਗਹਿ ਮੁਖ ਦੇਖੀਏ ਤੋ ਸੰਸਾਰੋ ਜੀ ਤੀਜਾ ਪ੍ਰਮਾਣ ਸਾਧ ਸੰਗ ਜੀ ਸ਼ੀਸ਼ੇ ਦਾ ਭਾਈ ਗੁਰਦਾਸ ਜੀ ਨੇ ਪਹਿਲਾ ਪ੍ਰਮਾਣ ਦਿੱਤਾ ਤਿਲਾਂ ਦਾ ਦੂਜਾ ਪ੍ਰਮਾਣ ਦਿੱਤਾ ਹੈ ਬੱਕਰੀ ਦਾ ਸਾਧ ਸੰਗਤ ਜੀ ਦੂਜਾ ਪ੍ਰਮਾਣ ਜਿਹੜਾ ਹੈ ਉਹ ਸਾਰੰਗੀ ਦਾ ਦਿੱਤਾ ਹੈ ਉਹ ਤਾਰਾਂ ਕਿਵੇਂ ਬਣੀਆਂ ਪਿਛੋਕੜ ਤੱਕ ਜਾਓ ਤੇ ਤੀਜਾ ਪ੍ਰਮਾਣ ਭਾਈ ਗੁਰਦਾਸ ਜੀ ਦਿੰਦੇ ਨੇ ਸ਼ੀਸ਼ੇ ਦਾ ਪ੍ਰਮਾਣ ਦਿੰਦੇ ਨੇ ਕਹਿੰਦੇ ਜਦੋਂ ਸ਼ੀਸ਼ਾ ਹੱਥ ਵਿੱਚ ਫੜਨੇ ਆ ਨਾ ਤੇ ਜਿਹੜਾ ਤਨ ਵਿਖਾਉਣ ਜੋਗਾ ਬਣਿਆ ਉਹ ਸ਼ੀਸ਼ਾ ਉਹਦੇ ਵੱਲ ਵੇਖਦੇ ਹੋ ਤੇ ਇਹ ਵੇਖਿਆ ਕਰੋ ਵੀ ਉਹ ਸ਼ੀਸ਼ਾ ਬਣਿਆ ਕਿਵੇਂ ਸ਼ੀਸ਼ਾ ਇੱਕ ਬਚਨ ਪੜ੍ਹਿਆ ਸੀ ਕਹਿੰਦੇ 12 ਥਾਵਾਂ ਤੇ ਬੰਦਾ ਪਾਗਲ ਵਾਲੀਆਂ ਹਰਕਤਾਂ ਕਰਦਾ 12 ਥਾਵਾਂ ਤੇ ਜਿਹਦੇ ਵਿੱਚੋਂ ਇੱਕ ਇਹ ਵੀ ਮੈਂ ਜ਼ਿਕਰ ਪੜ੍ਹਿਆ ਸੀ ਪਹਿਲੀ ਵਾਰੀ ਕਹਿੰਦੇ ਜਦੋਂ ਕਹਿੰਦੇ ਕਿਸੇ ਬੱਚੇ ਨੂੰ ਵੇਖੋਗੇ ਨਾ ਬੱਚੇ ਨੂੰ ਸਿਆਣਾ ਬੰਦਾ ਖੜਾਉਂਦਾ ਹੋਵੇ ਪੋਤਰੇ ਨੂੰ ਜਾਂ ਆਪਣੇ ਮੁੰਡੇ ਨੂੰ ਉਹਦੇ ਵਾਲੀ ਬੋਲੀ ਬੋਲਣ ਦੀ ਕੋਸ਼ਿਸ਼ ਕਰਦਾ ਉਦਾਂ ਦਾ ਹਾਸਾ ਹੱਸਦਾ ਬੱਚੇ ਨਾਲ ਜਦੋਂ ਕਦੇ ਵੇਖੋ ਕਦੇ ਵੀ ਵੇਖਿਓ ਕਦੇ ਗੌਰ ਕਰਕੇ ਜਦੋਂ ਕਿਸੇ ਬੱਚੇ ਦੇ ਨਾਲ ਵੱਡਾ ਲਾਡ ਕਰ ਰਿਹਾ ਹੋਵੇ ਤੇ ਇਦਾਂ ਲੱਗਦਾ ਵੀ ਪਾਗਲ ਵਾਲੀਆਂ ਹਰਕਤਾਂ ਕਰਦਾ ਹੋਰ ਹੀ ਬੋਲੀ ਬੋਲਦਾ ਦੂਜੀ ਵਾਰੀ ਕਹਿੰਦੇ ਵਿਆਹਾਂ ਸ਼ਾਦੀਆਂ ਦੇ ਵਿੱਚ ਵੇਖੋ ਕਿ ਕਦੇ ਉੱਥੇ ਵੀ ਕਈ ਹਰਕਤਾਂ ਇਦਾਂ ਦੀਆਂ ਹੁੰਦੀਆਂ ਜਿਹੜੀਆਂ ਪਾਗਲ ਵਾਲੀਆਂ ਨੇ ਤੇ ਕਹਿੰਦੇ ਜਦੋਂ ਬੰਦਾ ਸ਼ੀਸ਼ੀ ਅੱਗੇ ਖੜਾ ਹੋਵੇ ਕਹਿੰਦੇ ਉਦੋਂ ਵੀ ਹਰਕਤਾਂ ਪਾਗਲ ਵਾਲੀਆਂ ਕਰਦਾ ਕਹਿੰਦੇ ਕਦੇ ਨੱਕ ਇੱਧਰ ਨੂੰ ਕਰਦਾ ਕਦੇ ਬੁੱਲ ਮਰੋੜਦਾ ਕਦੇ ਕਿਵੇਂ ਕਦੇ ਕਿਵੇਂ ਉਦੋਂ ਵੀ ਕਹਿੰਦੇ ਪਾਗਲ ਵਾਲੀਆਂ ਹਰਕਤਾਂ ਕਰਦਾ ਜਦੋਂ ਸ਼ੀਸ਼ੇ ਅੱਗੇ ਖੜੇ ਹੋਈਏ ਤੇ ਅਸੀਂ ਵੇਖਦੇ ਹਾਂ ਵੀ ਸ਼ੀਸ਼ਾ ਬਣਿਆ ਕਿਵੇਂ ਜਿਹਨੇ ਸਾਡਾ ਤਨ ਵਿਖਾਇਆ ਕਈ ਭੱਠੀਆਂ ਵਿੱਚ ਪਾਇਆ ਜਾਂਦਾ ਮਿੱਟੀ ਆ ਮਿੱਟੀ ਨੂੰ ਇੱਕ ਭੱਠੀ ਚੋਂ ਦੂਜੀ ਭੱਠੀ 'ਚ ਦੂਜੀ ਭੱਠੀ 'ਚੋਂ ਤੀਜੀ ਭੱਠੀ 'ਚ ਤੀਜੀ 'ਚੋਂ ਚੌਥੀ ਭੱਠੀ 'ਚ ਕਈ ਭੱਠੀਆਂ ਵਿੱਚ ਦੀ ਹੁੰਦਾ ਹੋਇਆ ਇਹ ਫਿਰ ਜਾ ਕੇ ਸਾਨੂੰ ਸਾਡਾ ਤਨ ਵਿਖਾਉਣ ਜੋਗਾ ਬਣਦਾ ਹੈ ਜਿਹੜਾ ਸਾਡੇ ਮਨ ਦੀ ਗੱਲ ਦੱਸਦੇ ਉਹ ਕਿਵੇਂ ਬਣਿਆ ਹੋਣਾ ਜਿਵੇਂ ਸ਼ੀਸ਼ਾ ਦੁੱਖ ਝੱਲਦਾ ਹੈ ਦਰਪਣ ਨੇ ਦੁੱਖ ਝੱਲਿਆ ਭਾਈ ਗੁਰਦਾਸ ਜੀ ਕਹਿੰਦੇ ਨੇ ਜਿਵੇਂ ਤਿਲਾਂ ਨੇ ਦੁੱਖ ਝੱਲਿਆ ਜਿਵੇਂ ਬੱਕਰੀ ਨੇ ਦੁੱਖ ਝੱਲਿਆ ਇਸੇ ਤਰ੍ਹਾਂ ਤੈਸੇ ਦੁੱਖ ਭੂਖ ਸੁੱਧ ਸਾਧਨ ਕੇ ਸਾਧ ਭਏ ਤਾਂ ਹੀ ਤੇ ਜਗਤ ਕੋ ਕਰਤ ਨਿਸਤਾਰੋ ਜੀ ਜਿਵੇਂ ਸ਼ੀਸ਼ੇ ਨੂੰ ਮੂੰਹ ਵਿਖਾਉਣ ਵਾਸਤੇ ਬੜੇ ਦੁੱਖ ਝੱਲਣੇ ਪੈਂਦੇ ਨੇ ਰਾਗ ਕੱਢਣ ਵਾਸਤੇ ਬੱਕਰੀ ਨੂੰ ਦੁੱਖ ਝੱਲਣਾ ਪੈਂਦਾ ਹੈ ਪ੍ਰਕਾਸ਼ ਕਰਨ ਵਾਸਤੇ ਤਿਲਾਂ ਨੂੰ ਦੁੱਖ ਝੱਲਣਾ ਪੈਂਦਾ ਇਸੇ ਤਰ੍ਹਾਂ ਕਹਿੰਦੇ ਉਹ ਸਾਧੂ ਉਹ ਗੁਰੂ ਉਹ ਮਹਾਂਪੁਰਖ ਆਪਣੇ ਤਨ ਉੱਤੇ ਦੁੱਖ ਤੇ ਭੁੱਖ ਤੇ ਮੁਸੀਬਤਾਂ ਝੱਲ ਕੇ ਤਾਂ ਹੀ ਸਾਰੇ ਜਗਤ ਨੂੰ ਤਾਰਨ ਵਾਲੇ ਬਣਦੇ ਨੇ ਆਖੋ
ਸਤਨਾਮ
ਤਾਂ ਹੀ ਉਹ ਸੰਸਾਰ ਦਾ ਭਲਾ ਕਰਨ ਵਾਲੇ ਬਣਦੇ ਨੇ ਜਿਹੜਾ ਮਨ ਦੀ ਗੱਲ ਦੱਸ ਦੇਵੇ ਕਿਵੇਂ ਬਣਿਆ ਹੋਣਾ। ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਬੈਠੇ ਨੇ, ਉਹ ਬੀਬੀ ਨੂੰ ਬੁਲਾ ਕੇ ਕਹਿਣ ਲੱਗੇ, ਪਹਿਲੀ ਗੱਲ ਤੇ ਆ ਵੀ ਤੂੰ ਆ ਰਹੀ ਸੈਂ ਤੇ ਫਿਰ ਮੁੜ ਜਾਂਦੀ, ਇਹਦਾ ਕਾਰਨ। ਦੂਜਾ ਸਵਾਲ ਇਹ ਖੜਾ ਹੋ ਗਿਆ ਵੀ ਤੇਰੇ ਅੱਖਾਂ ਦੇ ਵਿੱਚੋਂ ਪਾਣੀ, ਇਹ ਕਾਰਨ ਕੀ ਹੈ ਬਈ ਦੱਸ। ਉਹ ਬੀਬੀ ਨੇ ਹੱਥ ਜੋੜੇ ਤੇ ਗਲਾ ਰੁਕ ਗਿਆ, ਕਹਿਣ ਲੱਗੀ ਸੱਚੇ ਪਾਤਸ਼ਾਹ ਗਰੀਬ ਨਿਵਾਜ ਜੀ, ਮੈਂ ਆਉਂਦੀ ਸਾਹ ਤੇ ਭੀੜ ਸੀ ਬੜੀ, ਮੈਂ ਤੇ ਤੁਹਾਡੇ ਨਾਲ ਬਚਨ ਕਰਨਾ, ਇੱਥੇ ਕਾਹਲੀ ਵਿੱਚ ਗੱਲ ਨਹੀਂ ਸੀ ਹੋਣੀ, ਮੈਂ ਫਿਰ ਮੁੜ ਜਾਂਦੀ ਸਾਂ, ਫਿਰ ਆਉਂਦੀ ਸਾਂ, ਫਿਰ ਮੁੜ ਜਾਂਦੀ ਸੀ, ਵੀ ਮੈਂ ਦੋ ਮਿੰਟ ਗੱਲ ਕਰਨੀ ਤੁਹਾਡੇ ਨਾਲ। ਸਤਿਗੁਰੂ ਕਹਿੰਦੇ ਬੀਬੀ ਸਮਾਂ ਤੇ ਹੁਣ ਤੈਨੂੰ ਮਿਲ ਗਿਆ, ਹੁਣ ਦੂਜੀ ਗੱਲ ਇਹ ਦੱਸ ਵੀ ਰੋਨੀ ਕਿਉਂ ਆ। ਕਹਿਣ ਲੱਗੀ ਗੱਲ ਕਰਨ ਵਾਸਤੇ ਤੇ ਮੈਂ ਆ ਰਹੀ ਸਾਂ ਤੇ ਮੁੜ ਜਾਂਦੀ ਸਾਂ, ਹੁਣ ਮੈਨੂੰ ਮੌਕਾ ਮਿਲ ਗਿਆ ਗੱਲ ਕਰਨ ਦਾ, ਪਰ ਹੁਣ ਹਿੰਮਤ ਨਹੀਂ ਪੈ ਰਹੀ ਵੀ ਏਡੇ ਵੱਡੇ ਸਤਿਗੁਰੂ ਕਹਾਂ ਕਿਵੇਂ। ਸਤਿਗੁਰੂ ਕਹਿਣ ਲੱਗੇ ਨਹੀਂ ਦੱਸ ਗੱਲ ਕੀ ਆ। ਫਿਰ ਰੋਣ ਲੱਗ ਗਈ, ਕਹਿੰਦੀ ਸੱਚੇ ਪਾਤਸ਼ਾਹ ਜਦੋਂ ਆਪਣੇ ਵੱਲ ਵੇਖਣੀ ਆ ਤੇ ਰੋਣ ਆਉਂਦਾ, ਕਿਵੇਂ ਕਹਾਂ। ਮਹਾਰਾਜ ਕਹਿਣ ਲੱਗੇ ਨਹੀਂ ਬੀਬੀ ਦੱਸ ਕਹਿਣਾ ਕੀ ਚਾਹੁੰਦੀ ਹੈ। ਫਿਰ ਰੋਈ, ਹਿੰਮਤ ਨਹੀਂ ਪੈ ਰਹੀ। ਸੱਚੇ ਪਾਤਸ਼ਾਹ ਜਿਹੜੀ ਗੱਲ ਮੈਂ ਕਹਿਣ ਲੱਗੀ ਹਾਂ ਤੁਸੀਂ ਨਾਰਾਜ਼ ਤੇ ਨਹੀਂ ਹੋ ਜਾਓਗੇ ਕਿਤੇ। ਮਹਾਰਾਜ ਕਹਿਣ ਲੱਗੇ ਨਹੀਂ, ਇਹ ਜਿਹੜਾ ਪ੍ਰੇਮ ਏਦਾਂ ਹੀ ਰਹੇਗਾ। ਮਹਾਰਾਜ ਕਹਿਣ ਲੱਗੇ ਏਦਾਂ ਹੀ ਰਹੇਗਾ। ਸੱਚੇ ਪਾਤਸ਼ਾਹ ਮੈਂ ਬੇਨਤੀ ਕਰਦੇ ਹਾਂ। ਮਹਾਰਾਜ ਕਹਿੰਦੇ ਕਰਦੇ, ਹੱਥ ਜੋੜ ਕੇ। ਮਹਾਰਾਜ ਕਹਿੰਦੇ ਸੰਗਤ ਵਿੱਚ ਦੱਸ ਸਾਰੀ ਚ ਕੀ ਮੰਗਣਾ, ਜੋ ਮੰਗੇਗੀ ਮਿਲੇਗਾ, ਗੁਰਮਤ ਅਨੁਸਾਰ ਤੇਰੀ ਭਾਵਨਾ ਚਾਹੀਦੀ, ਤੇਰੀ ਭਾਵਨਾ ਗੁਰਮਤ ਦੇ ਅਨੁਕੂਲ ਚਾਹੀਦੀ ਆ, ਜ਼ਰੂਰ ਪੂਰੀ ਹੋਏਗੀ। ਹੱਥ ਜੋੜ ਕੇ ਕਹਿਣ ਲੱਗੀ ਸੱਚੇ ਪਾਤਸ਼ਾਹ ਮੇਰੀ ਮਾਂ ਵੀ ਦੁਨੀਆ ਤੇ ਨਹੀਂ ਰਹੀ, ਮੇਰਾ ਪਿਤਾ ਵੀ ਦੁਨੀਆ ਤੇ ਨਹੀਂ ਰਿਹਾ। ਜਦੋਂ ਮੈਂ ਸਹੇਲੀਆਂ 'ਚ ਬਹਿੰਦੀ ਹਾਂ ਆਪਣੇ ਪਿਤਾ ਦੀਆਂ ਗੱਲਾਂ ਕਰਦੀਆਂ ਨੇ, ਆਪਣੇ ਬਾਪੂ ਦੀਆਂ ਗੱਲਾਂ, ਕਿਉਂਕਿ ਧੀਆਂ ਦਾ ਪਿਤਾ ਨਾਲ ਜ਼ਿਆਦਾ ਪਿਆਰ ਹੁੰਦਾ, ਪਿਓ ਨਾਲ ਬਹੁਤ ਪਿਆਰ ਕਰਦੀਆਂ ਧੀਆਂ। ਤੇ ਸਾਧ ਸੰਗਤ ਉਸ ਸਮੇਂ ਕਹਿਣ ਲੱਗੀ ਜਦੋਂ ਆਪਣੇ ਬਾਪੂ ਦੀ ਗੱਲ ਕਰਦੀਆਂ ਨੇ, ਪਿਤਾ ਦੀ ਗੱਲ ਕਰਦੀਆਂ ਨੇ, ਨਾ ਮੇਰਾ ਪਿਓ ਆ ਤੇ ਨਾ ਮੇਰੀ ਮਾਂ ਹੈ, ਤੇ ਮੈਂ ਸੋਚਦੀ ਹੁੰਦੀ ਸਾਂ ਵੀ ਮੈਂ ਕਿਹਨੂੰ ਪਿਤਾ ਆਖਾਂ, ਤੇ ਮੈਂ ਇੱਛਾ ਬੜੀ ਵੱਡੀ ਰੱਖ ਲਈ ਆ, ਮੈਂ ਤੁਹਾਨੂੰ ਆਪਣਾ ਪਿਤਾ ਬਣਾਉਣਾ, ਬਣ ਜਾਊਗਾ। ਗੁਰੂ ਗੋਬਿੰਦ ਸਿੰਘ, ਮੈਂ ਤੁਹਾਨੂੰ ਆਪਣਾ ਪਿਤਾ ਬਣਾਉਣਾ ਹੈ, ਬਣ ਜਾਓਗੇ। ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿਣ ਲੱਗੇ ਧੀਏ ਹੋਰ ਕੀ ਚਾਹੀਦਾ, ਅਸੀਂ ਵੀ ਕਹਿੰਦੇ ਸਾਂ ਮੇਰੇ ਤੇ ਪੋਤੀ ਪੁੱਤ ਨੇ ਧੀ ਹੈ ਹੀ ਨਹੀਂ, ਲੈ ਅੱਜ ਤੋਂ ਗੋਦ ਵਿੱਚ ਬਿਠਾ ਕੇ ਤੇ ਪਿਆਰ ਕੀਤਾ। ਮਹਾਰਾਜ ਕਹਿੰਦੇ ਮੇਰੇ ਚਾਰ ਪੁੱਤ ਤੇ ਇੱਕ ਧੀ ਆ, ਖੁ
ਸਤਨਾਮ,
ਮੇਰੇ ਪੰਜ ਬੱਚੇ ਨੇ ਭਾਈ। ਉਸੇ ਸਮੇਂ ਮਹਾਰਾਜ ਨੇ ਇੰਨਾ ਪਿਆਰ ਕੀਤਾ, ਨਾਂ ਕੀ ਆ ਤੇਰਾ, ਮੇਰਾ ਨਾਂ ਹੈ ਜੀ ਬਸੰਤ, ਬਸੰਤ ਲਤਾ ਵੀ ਦੱਸਿਆ ਤੇ, ਮੇਰਾ ਨਾਮ ਬਸੰਤ ਲਤਾ, ਅੰਮ੍ਰਿਤ ਛਕਾਇਆ ਬਸੰਤ ਕੌਰ ਬਣ ਗਈ। ਫਿਰ ਇਤਿਹਾਸ ਦੱਸਦਾ ਉਹੀ ਬੀਬੀ ਸੀ ਜਦੋਂ ਸਰਸਾ ਕੀਤਾ ਪਾਰ, ਪਰਿਵਾਰ ਦਾ ਵਿਛੋੜਾ ਪਿਆ, ਆਪਣੀ ਮਾਤਾ ਸਾਹਿਬ ਕੌਰ ਦੇ ਨਾਲ ਨਾਲ ਕਮਰ ਕੱਸਾ ਕਰ ਲਿਆ, ਤੇ ਮਾਤਾ ਜੀ ਨੇ ਆਖਿਆ ਧੀਏ ਮੇਰੇ ਬਰਾਬਰ ਬੈਠ ਜਾ। ਕਹਿਣ ਲੱਗੀ ਉਹ ਗੱਲ ਵੱਖ ਹੈ, ਮੈਨੂੰ ਸਤਿਕਾਰ ਦਿੱਤਾ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ, ਪਰ ਮੈਂ, ਮੈਨੂੰ ਧੀ ਮਾਰਨ ਨੇ ਬਣਾ ਲਿਆ, ਪਰ ਮੈਂ ਤੁਹਾਡੇ ਬਰਾਬਰ ਨਹੀਂ ਬੈਠ ਸਕਦਾ, ਤੁਸੀਂ ਤੇ ਵੱਡੇ ਹੋ ਮੇਰੇ, ਮੈਂ ਬਰਾਬਰ ਨਹੀਂ ਬਹਿ ਸਕਦੀ। ਕਮਰ ਕੱਸਾ ਕਰਕੇ ਹੱਥ ਵਿੱਚ ਸ੍ਰੀ ਸਾਹਿਬ, ਉਹ ਕੱਲੀ ਬੀਬੀ ਬਸੰਤ ਲਤਾ ਨਾਲ ਨਾਲ ਦੌੜਦੀ ਗਈ। ਰਸਤੇ ਵਿੱਚ ਪੈਰ ਅਟਕ ਗਿਆ, ਠੇਡਾ ਲੱਗਿਆ ਧਰਤੀ ਤੇ ਡਿੱਗ ਪਈ, ਤੇ ਤੁਰਕਾਂ ਨੇ ਫੜ ਲਈ ਬੀਬੀ ਬਸੰਤ ਲਤਾ ਨੂੰ, ਫੜ ਕੇ ਲੈ ਗਏ, ਸਮੁੰਦ ਖਾਂ ਦੇ ਸਾਹਮਣੇ ਪੇਸ਼ ਕੀਤਾ। ਸਮੁੰਦ ਖਾਂ ਕਹਿੰਦਾ ਰਿਹਾ ਮੇਰੇ ਨਾਲ ਨਿਕਾਹ ਕਰਾ ਲੈ, ਕਹਿੰਦੀ ਨਹੀਂ। ਕਈ ਇਤਿਹਾਸਕਾਰਾਂ ਨੇ ਲਿਖਿਆ ਹੈ ਵੀ ਉਹਨੇ ਕਈ ਦਿਨ ਭੁੱਖੇ ਵੀ ਰੱਖਿਆ, ਕੋਰੜੇ ਵੀ ਮਾਰੇ। ਜਦੋਂ ਨੇੜੇ ਆਉਣ ਲੱਗਿਆ ਤੇ ਬੀਬੀ ਬਸੰਤ ਲਤਾ ਨੇ ਅਰਦਾਸ ਕੀਤੀ, ਸਰੀਰ ਉਹਦਾ ਪੱਥਰ ਦਾ ਬਣ ਗਿਆ। ਇਦਾਂ ਮੈਂ ਖੁਦ ਵੀ ਦੀਵਾਨ ਵਿੱਚ ਵੀ ਇੱਕ ਦੋ ਵਾਰੀ ਸੁਣਾਇਆ, ਕੈਸਟ ਵੀ ਰਿਕਾਰਡ ਹੋਈ ਹੈ। ਪਰ ਹੋਰ ਕਈ ਇਤਿਹਾਸਕਾਰਾਂ ਨੇ ਥੋੜਾ ਜਿਹਾ ਇਸ ਇਤਿਹਾਸ ਵਿੱਚ ਤਬਦੀਲੀ ਕੀਤੀ, ਥੋੜੀ ਜਿਹੀ ਨਹੀਂ ਪੂਰੀ ਤਬਦੀਲੀ। ਭਾਈ ਸੰਤੋਖ ਸਿੰਘ ਜੀ ਦੀ ਰਚਨਾ ਉਹ ਕੁਝ ਹੋਰ ਤਰ੍ਹਾਂ, ਵੱਖੋ ਵੱਖਰੇ ਲਿਖਾਰੀਆਂ ਦੀ ਹੈ, ਪਰ ਜੋ ਗੱਲ ਸਾਡੇ ਮਨ ਨੂੰ ਲੱਗਦੀ ਹੈ, ਉਹ ਬੀਬੀ ਬਸੰਤ ਲਤਾ ਜਦੋਂ ਸਾਧ ਸੰਗਤ ਜੀ ਸਮੁੰਦ ਖਾਂ ਲੱਗਿਆ ਨੇੜੇ ਆਉਣ, ਉਹਨੂੰ ਰੋਕਦੀ ਰਹੀ, ਮੈਂ ਗੁਰੂ ਗੋਬਿੰਦ ਸਿੰਘ ਦੀ ਧੀ ਹਾਂ, ਮੈਂ ਇਸਲਾਮ ਕਬੂਲ ਨਹੀਂ ਕਰਨਾ। ਜਦੋਂ ਬਹੁਤਾ ਨੇੜੇ ਆਇਆ ਤੇ ਇਹਨੇ ਜਦੋਂ ਨੇ ਵੇਖਿਆ ਵੀ ਇਹ ਮੇਰਾ ਧਰਮ ਨਸ਼ਟ ਕਰਦਾ ਹੈਗਾ, ਹਮਲਾ ਲੱਗਿਆ ਹੋਣ, ਤੇ ਅਰਦਾਸ ਕੀਤੀ ਗੁਰੂ ਗੋਬਿੰਦ ਸਿੰਘ ਜੀ ਮੈਨੂੰ ਹਿੰਮਤ ਬਖਸ਼ੋ, ਜੇ ਧੀ ਬਣਾਇਆ ਸੀ ਤੇ ਮੈਂ ਤੁਹਾਡੀ ਧੀ ਬਣ ਕੇ ਰਵਾਂ, ਮੈਂ ਡੋਲ ਨਾ ਜਾਵਾਂ ਹੁਣ ਕਿਤੇ। ਫਿਰ ਇਹਨੇ ਅਰਦਾਸ ਕੀਤੀ, ਮਹਾਰਾਜ ਜਿਵੇਂ ਗੁਰੂ ਗੋਬਿੰਦ ਸਿੰਘ ਦੇ ਲਾਲਾਂ ਨੇ ਯਾਦ ਕੀਤਾ ਸੀ ਨਾ, ਤੇ ਜੇ ਮਹਾਰਾਜ ਨੇ ਧੀ ਬਣਾਇਆ ਸੀ ਤੇ ਉਹਨੇ ਧੀ ਬਣ ਕੇ ਵਿਖਾਇਆ, ਜਾਂਦੀ ਵਾਰੀ ਵੀ ਅਰਦਾਸ ਕਰਦੀ ਹੈ। ਸਮੁੰਦ ਖਾਂ ਨੇੜੇ ਤੁਰਿਆ ਆਉਂਦਾ, ਕਲਗੀਆਂ ਵਾਲੇ
ਦਾਤਾ ਜੀ ਛੇਤੀ ਬਖਸ਼ੋ ਦੀਦਾ।
ਮੈਂ ਦ੍ਰੋਪਦੀ ਦੀ ਲਾਜ ਰੱਖੀ ਸੀ ਮਹਾਰਾਜ, ਮੇਰੀ ਵੀ ਰੱਖੋ, ਮੈਨੂੰ ਇੰਨੀ ਹਿੰਮਤ ਬਖਸ਼ੋ ਵੀ ਸੱਚੇ ਪਾਤਸ਼ਾਹ ਮੇਰਾ ਧਰਮ ਹੁਣ ਇਹ ਸਿੱਖੀ ਕੇਸਾਂ ਸਵਾਸਾਂ ਸੰਗ ਨਿਭ ਜਾਵੇ, ਮੈਂ ਇਹਦੇ ਹੱਥ ਨਾ ਆ ਜਾਵਾਂ। ਅਰਦਾਸ ਕੀਤੀ, ਖੰਜਰ ਕੱਢਿਆ ਤੇ ਸਾਧ ਸੰਗਤ ਕਹਿੰਦੇ ਨੇ ਪਹਿਲਾਂ ਤੇ ਸਮੁੰਦ ਖਾਂ ਦੇ ਮਾਰਿਆ, ਸਮੁੰਦ ਖਾਂ ਦੇ ਮਾਰਿਆ। ਉਹ ਹੁਣ ਜਦੋਂ ਇੱਕ ਵਾਰੀ ਖੰਜਰ ਵੱਜਿਆ ਇੱਕਦਮ ਸਮੁੰਦ ਖਾਂ ਧਰਤੀ ਤੇ ਡਿੱਗਦਾ ਡਿੱਗਦਾ ਮਿਆਨ ਵਿੱਚੋਂ ਤਲਵਾਰ ਕੱਢੀ ਉਹਨੇ ਤੇ ਜਾਂਦੇ ਜਾਂਦੇ ਨੇ ਉਹਨੇ ਵਾਰ ਕਰ ਦਿੱਤਾ ਬੀਬੀ ਬਸੰਤ ਲਤਾ ਉੱਥੇ ਹੀ ਸ਼ਹੀਦੀ ਪ੍ਰਾਪਤ ਕਰ ਗਈ ਪਰ ਸਤਸੰਗ ਜੀ ਜੇ ਧੀ ਗੁਰੂ ਗੋਬਿੰਦ ਸਿੰਘ ਨੇ ਬਣਾਇਆ ਸੀ ਤੇ ਉਹਨੇ ਧੀ ਬਣ ਕੇ ਵਿਖਾਇਆ
ਵਾਹਿਗੁਰੂ
ਗੁਰੂ ਗੋਬਿੰਦ ਸਿੰਘ ਦੀ ਧੀ ਬਣ ਕੇ ਵਿਖਾਇਆ ਜੇ ਮਹਾਰਾਜ ਨੇ ਕਿਰਪਾ ਕੀਤੀ ਆਪਣੇ ਚਰਨੀ ਲਾਇਆ ਪਿਆਰ ਕੀਤਾ ਤੇ ਗੁਰਸਿੱਖਾਂ ਨੇ ਵੀ ਮਹਾਰਾਜ ਨੂੰ ਬਣ ਕੇ ਵਿਖਾਇਆ ਕਹਿਣਾ ਸੌਖਾ ਨਹੀਂ ਜੇ ਮਹਾਰਾਜ ਨੇ ਆਖਿਆ ਵੀ ਮੈਂ ਪਿਤਾ ਤੁਹਾਡਾ ਤੇ ਪਿਤਾ ਵੀ ਮਹਾਰਾਜ ਨੇ ਬਣ ਕੇ ਵਿਖਾਇਆ ਚਮਕੌਰ ਦੀ ਗੜੀ ਦਾ ਇਤਿਹਾਸ ਪੜ੍ਹੋ ਜੋ ਮਹਾਰਾਜ ਨੇ ਕਿਰਪਾ ਕੀਤੀ ਆਪਣੇ ਸਿੰਘਾਂ ਨਾਲ ਇੰਨਾ ਪਿਆਰ ਕੀਤਾ ਸਿੰਘਾਂ ਦੇ ਵੀ ਸਰੀਰ ਪਏ ਨੇ ਆਪਣੇ ਪੁੱਤਰਾਂ ਦੇ ਵੀ ਸਰੀਰ ਪਏ ਨੇ ਤੇ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੇ ਅਸੀਂ ਉਹਨਾਂ ਨੂੰ ਪਿਤਾ ਕਹਿੰਦੇ ਹਾਂ ਤੇ ਵੇਖੋ ਪਿਆਰੇ ਉਹ ਕਿਹਾ ਹੀ ਨਹੀਂ ਗੱਲਾਂ ਕਹਾਇਆ ਹੀ ਨਹੀਂ ਪਿਤਾ ਪਿਤਾ ਬਣ ਕੇ ਵੀ ਵਿਖਾਇਆ ਇੰਨਾ ਪਿਆਰ ਤੇ ਸਾਡਾ ਪਿਤਾ ਸਾਡੇ ਨਾਲ ਨਹੀਂ ਕਰ ਸਕਦਾ ਸਾਡਾ ਬਾਪੂ ਜਿਹਦੇ ਤੋਂ ਜਨਮ ਲਿਆ ਸੀ ਉਹ ਵੀ ਨਹੀਂ ਕਰ ਸਕਦਾ ਜੋ ਪਿਆਰ ਗੁਰੂ ਗੋਬਿੰਦ ਸਿੰਘ ਨੇ ਆਪਣੇ ਸਿੱਖਾਂ ਨਾਲ ਕੀਤਾ ਕਿਹਾ ਹੀ ਨਹੀਂ ਖਾਲਸਾ ਮੇਰਾ ਰੂਪ ਹੈ ਸਿਰਫ ਕਿਹਾ ਹੀ ਨਹੀਂ ਸਿੰਘ ਮੈਨੂੰ ਪੁੱਤਰਾਂ ਤੋਂ ਪਿਆਰੇ ਨੇ ਜੇ ਕਹਿੰਦੇ ਹੁੰਦੇ ਸੀ ਤਾਂ ਦਇਆ ਸਿੰਘ ਹੈਰਾਨ ਹੋ ਗਿਆ ਕਹਿੰਦੇ ਅੱਜ ਮਾਰ ਨੇ ਬਚਨ ਪੂਰਾ ਕਰ ਦਿੱਤਾ ਜਦੋਂ ਚਮਕੌਰ ਦੀ ਗੜੀ ਤੋਂ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਵੱਡੇ ਸਾਹਿਬਜ਼ਾਦਿਆਂ ਨੂੰ ਸ਼ਹੀਦ ਕਰਾ ਕੇ ਅੱਖਾਂ ਦੇ ਸਾਹਮਣੇ ਸ਼ਹੀਦ ਹੁੰਦੇ ਲਾਲਾਂ ਨੂੰ ਵੇਖਿਆ ਰਾਤ ਨੂੰ ਜੰਗ ਬੰਦ ਹੋਇਆ ਅੱਠ ਪੋਹ ਦੀ ਰਾਤ ਨੂੰ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਚਮਕੌਰ ਦੀ ਗੜੀ ਨੂੰ ਛੱਡ ਕੇ ਚੱਲੇ ਤੇ ਸਤਸੰਗ ਜੀ ਕਹਿੰਦੇ ਨੇ ਮੈਦਾਨੇ ਜੰਗ ਵਿੱਚ ਜਿੱਥੇ ਸਿੰਘਾਂ ਦੇ ਸਰੀਰ ਪਏ ਸੀ ਮੈਦਾਨ ਵਿੱਚ ਲਾਸ਼ਾਂ ਪਈਆਂ ਸੀ ਤੁਰਕਾਂ ਦੀਆਂ ਤੇ ਵਿੱਚ ਸਿੰਘਾਂ ਦੇ ਕੁਝ ਸਰੀਰ ਪਏ ਸਨ ਸਤਿਗੁਰੂ ਤੁਰੇ ਜਾ ਰਹੇ ਨੇ ਤੇ ਜਾਂਦਿਆਂ ਜਾਂਦਿਆਂ ਵੇਖਿਆ ਦਇਆ ਸਿੰਘ ਜੁਝਾਰ ਸਿੰਘ ਦਾ ਸਰੀਰ ਆਪਣੀ ਗੋਦ ਵਿੱਚ ਲੈ ਕੇ ਬੈਠਾ ਸੀ ਗੁਰੂ ਗੋਬਿੰਦ ਸਿੰਘ ਲੱਗੇ ਕੋਲੋਂ ਦੀ ਲੰਘਣ ਵੇਖਿਆ ਇਹ ਕੌਣ ਬੈਠਾ ਹੈ ਦਇਆ ਸਿੰਘ ਗੋਦ ਵਿੱਚ ਕੌਣ ਆ ਮੇਰਾ ਪੁੱਤ ਜੁਝਾਰ ਸਿੰਘ ਮਹਾਰਾਜ ਕੋਲੋਂ ਇੱਦਾਂ ਲੰਘ ਗਏ ਜਿਵੇਂ ਜਾਣਦੇ ਹੀ ਨਹੀਂ ਹੁੰਦੇ ਅਜੇ
ਸ੍ਰੀ ਅਕਾਲ
ਅਜੇ ਥੋੜੀ ਦੂਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਗਏ ਸੀ ਤੇ ਕਹਿੰਦੇ ਨੇ ਦਇਆ ਸਿੰਘ ਨੇ ਉਸੇ ਸਮੇਂ ਇੱਕ ਵਾਰੀ ਰੋਹ ਵਿੱਚ ਆ ਗਿਆ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਆਵਾਜ਼ ਦਿੱਤੀ ਕਹਿੰਦਾ ਸੱਚੇ ਪਾਤਸ਼ਾਹ ਮੇਰੀ ਇੱਕ ਮਿੰਟ ਗੱਲ ਸੁਣ ਜਾਓ ਮਹਾਰਾਜ ਕਹਿੰਦੇ ਦਇਆ ਸਿੰਘ ਕੀ ਕਹਿਣਾ ਚਾਹੁੰਦਾ ਕਹਿੰਦਾ ਸੱਚੇ ਪਾਤਸ਼ਾਹ ਤੁਸੀਂ ਏਦਾਂ ਕੋਲੋਂ ਦੀ ਲੰਘ ਚੱਲਿਓ ਵੀ ਜਿਵੇਂ ਇਹਨੂੰ ਜਾਣਦੇ ਨਹੀਂ ਹੁੰਦੇ ਮਹਾਰਾਜ ਜੀ ਇਹ ਜੁਝਾਰ ਸਿੰਘ ਹੈ ਆ ਮੇਰੇ ਨਾਲ ਅਜੀਤ ਸਿੰਘ ਦਾ ਸਰੀਰ ਪਿਆ ਹੈ ਸੱਚੇ ਪਾਤਸ਼ਾਹ ਤੁਹਾਡੇ ਪੁੱਤਰ ਨਹੀਂ ਤੇ ਫਿਰ ਉਹ ਜੋ ਦਇਆ ਸਿੰਘ ਕਹਿ ਰਿਹਾ ਜਰਾ ਕੁ ਧਿਆਨ ਦੇਣਾ ਸਾਧ ਸੰਗਤ ਇੱਥੇ ਮਨਾਂ ਵਿੱਚ ਝਾਤੀ ਮਾਰੋ ਤੇ ਮਾਨ ਕਰੋ ਗੁਰੂ ਗੋਬਿੰਦ ਸਿੰਘ ਵਰਗਾ ਕੋਈ ਨਹੀਂ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਅੱਜ ਦਇਆ ਸਿੰਘ ਕਹਿ ਰਿਹਾ
ਕੀ ਸੀ ਮੋਤੀਆਂ ਵਾਲੇ ਦਾ ਵਿਗੜ ਜਾਂਦਾ ਕੀ ਸੀ ਮੋਤੀਆਂ ਵਾਲੇ ਦਾ ਵਿਗੜ ਜਾਂਦਾ ਚਾਰ ਹੰਝੂ ਜੇ ਫੁੱਲ ਤੇ ਕੇਰ ਜਾਂਦਾ ਤੇਰੀ ਤਿਆਗ ਦੀ ਮਹਿੰਦੀ ਨਾ ਲੱਥਣੀ ਸੀ ਸੁੱਕਾ ਹੱਥ ਜੇ ਚੰਨ ਤੇ ਫੇਰ ਜਾਂਦਾ
ਦਇਆ ਸਿੰਘ ਕਹਿੰਦਾ ਹੈ ਤਿਆਗ ਦੀ ਮਹਿੰਦੀ ਲੈ ਨਹੀਂ ਸੀ ਜਾਣੀ ਜੇ ਸੁੱਕਾ ਹੀ ਹੱਥ ਫੇਰ ਜਾਂਦੇ ਆਪਣੇ ਪੁੱਤ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿਣ ਲੱਗੇ ਦਇਆ ਸਿੰਘ ਚੱਲ ਉੱਠ ਚੱਲੀਏ
ਮੇਰੀ ਰੂਹ ਇਸ ਮੌਤ ਨੂੰ ਲੋਚਦੀ ਰਹੀ
ਅੱਠ ਪੋਹ ਦਾ ਜ਼ਿਕਰ ਕਰ ਰਿਹਾ
ਮੇਰੀ ਰੂਹ ਇਸ ਮੌਤ ਨੂੰ ਲੋਚਦੀ ਰਹੀ ਪਰ ਮੈਂ ਹੁਕਮ ਵਜਾ ਕੇ ਆ ਗਿਆ ਲੋਕੀ ਕਹਿਣਗੇ ਕਹਿਣ ਲੱਖ ਵਾਰ ਮੈਨੂੰ ਕਿ ਮੈਂ ਪੁੱਤ ਮਰਵਾ ਕੇ ਆ ਗਿਆ ਹਾਂ ਇਹਨਾਂ ਮੇਣਿਆਂ ਤੋਂ ਸਮਝਾ ਮਾਣ ਮਿਲਦਾ ਕਿ ਮੈਂ ਸਰਬੰਸ ਲੁਟਾ ਕੇ ਆ ਗਿਆ ਹਾਂ ਇਹ ਵੀ ਕਹਿਣ ਲੋਕੀ ਤਾਂ ਵੀ ਜੜ ਲਾਂਗਾ कि मैं जान बचा के आ गया हां।
महाराज कहंदे ने मैनू लोग ए भी कह देन भी जान बचा के चमकौर दी गड़ी छड गए ते मैं चल सकदा। लोग कहन इन्हां ने अपने पुत मरवा लै ते मैं चल सकदा, इन्हां ने अपना सारा सरबंस लुटा लिया ते मैं चल सकदा। इत्थे हुण ध्यान देना साडे पिता की कह रहे हैं।
हो मैनू रता परवाह नहीं भावे जग सारा, मैनू रता परवाह नहीं भावे जग सारा, मैनू लख वारी रण दा चोर समझे पर मैं ए ना सुना के गोबिंद सिंह ने सिंह होर समझे ते पुत होर समझे।
महाराज कहिंदे ओ कहिंदे मैनू कोई रण दा चोर भावे कह लवे, गुरु गोबिंद सिंह कहिंदे रण दा चोर कह लवे भी चोरा वांगू भज गए रात नू मैनू तां भी कोई परवाह नहीं, पर मैनू ए ना कोई कहे इन्हां ने सिंघां ते पुत्तां च फर्क समझिया। महाराज जी एक रख लेना सी अजीत सिंह जां जुझार सिंह साडे कोल हुंदा, महाराज जी बंस चलदी अगे सारे कहिंदे ने साडे पुत हुण पोतरे, हुण मैं दादे रोंदे वेखे ने जिहड़े कहिंदे ने पोतरा नहीं होया, रोंदे ने अंदरां ठरियां नहीं जी, दो दे घर है इक घर है ने। देखो महाराज कहन लगे दया सिंह एक चीज ही रहनी सी,
अमृत धारिया उठ निश्चिंत होके राजी कदी नहीं सारा संसार रहिंदा, लत दोही बेड़ी विच नहीं सा रख सकदा, जा मैं उरार हुंदा जा मैं पार रहिंदा।
महाराज कहिंदे
इको चीज ही सजना रखनी सी, इको चीज ही सजना रखनी सी, जा असूल रहिंदा जा परवार रहिंदा, दोहा जोगी नहीं सी दिल विच था मेरे, रहिंदी कौम जा पुत्तां दा प्यार रहिंदा।
महाराज महाराज कहिंदे भाई मेरे दिल विच दोवां जोगी थां नहीं सी, जां मेरे पुत्तरां दा प्यार रहिंदा ते जां कौम रहिंदी, इन्ना प्यार करेगा कोई। महाराज जी जी करे इत्थे कुछ प्यार जतला दिया, पग ला के सिर दी दो टोट के बना दिया, अद्धा अद्धा दोहां दे शरीरां उत्ते पा दिया, नभाई दी अखीरी ओ रस्म नभा दिया। लखां ही गरीब मापे इस जग उत्ते आए ने, कफनों बगैर दस किहदे पुत गए ने, कपड़ा मैं पा देना पग ला के दो ते बाणी जाणगे। तो गुरु गोबिंद सिंह महाराज कहण लगे अगों सन बोले दशमेश ललकार के ओ लैणा की आ सिंघा मेरे पुत्तां नूं प्यार के, वेख लै मैदान विच जरा झाती मार के, सिंह भी शहीद होए किन्ने जाना वार के, औख सौख विच मेरे सिंह भाई वाल ने, बिना तनखाहां दे रहे जो मेरे नाल ने, वेख लै मैदान विच पए केड़े हाल ने, जिन्ना चिर इन्हां दा हिसाब नहीं मुकदा अजीत ते जुझार दी मैं लाश नहीं चुकदा, दया सिंघा मोह वाले तिन के तरोड़ दे, अजीत ते जुझार दा ख्याल इत्थे छोड़ दे, कौम दे शहीद नहीं हो कफणा नूं लोड़ दे, तू एदा ही निशाला ए दे मुख उत्ते मोड़ दे, दया सिंघा मोह दियां क्यों दई जाना थम्मियां, सिखी दियां वाटां अजे होर भी ने लंबियां।
महाराज
कहन लगे ओए मोह दियां थम्मियां ना दे, तू वड्डियां दा फिकर करना मेरे छोटियां दा सुनेहा वी आउण वाला आ, खुश सतनाम
वाहिगुरू।
वेखो महाराज दा किड्डा वड्डा जिगरा होना, सिर्फ साडे नाल इन्ना प्यार कीता, अपने गुरसिखां नाल खालसे नाल सब कुछ कुर्बान कर दिता, भरोसा सी मर नूं मेरे पुत हैगे आ, होणगे मेरे पुत, प्यार करनगे मेरे नाल, मेरी जे अज गोद सुन्नी हो गई है ते भरन वाले भी आ जाणगे, मेरी गोद विच बहन वाले भी आ जाणगे, पर खिमा करना यह ते सोचिया भी नहीं होना भी इदां दे भी होणगे जिहड़े मेरे तों दूर भज जाणगे, जिहड़े जिन्हां नूं मैं चंगा ही नहीं लगना, ਮੈਂ ਹੈਰਾਨ ਹੁੰਦਾ ਕਿੰਨਾ ਦੁੱਖ ਲੱਗਦਾ ਜਦੋਂ ਸਾਡੀ ਕੋਈ ਕਦਰ ਨਾ ਪਾਏ। ਬਜ਼ੁਰਗ ਬੈਠੇ ਹੋ, ਮਾਵਾਂ ਬੈਠੀਆਂ ਸਾਡੀਆਂ, ਜੇ ਨੂੰ ਨਾ ਰੋਟੀ ਪੁੱਛੇ ਤੇ ਕਿੰਨੀਆਂ ਦੁਖੀ ਹੁੰਦੀਆਂ, ਮੇਰੀ ਕਦਰ ਹੀ ਨਹੀਂ ਕਰਦੀ। ਬਾਪੂ ਕਹਿੰਦਾ ਓਏ ਤੇਰੇ ਵਾਸਤੇ ਕੋਠੀ ਬਣਾਈ, ਓ ਤੇਰੇ ਵਾਸਤੇ ਮੈਂ ਘਰ ਬਣਾਇਆ, ਓ ਤੇਰੇ ਵਾਸਤੇ ਮੈਂ ਗੱਡੀਆਂ ਵੇਖ ਕਿੰਨਾ ਕੁਝ ਛੱਡ ਕੇ ਚੱਲਿਆ, ਤੂੰ ਕਦਰ ਹੀ ਨਹੀਂ ਕਰਦਾ ਮੇਰੀ। ਤੇ ਗੁਰੂ ਗੋਬਿੰਦ ਸਿੰਘ ਨੇ ਜੋ ਕੀਤਾ ਹੈ ਤੇ ਕੀਤਾ ਹੀ ਨਹੀਂ ਕਿਸੇ ਨੇ, ਮਨਾਂ ਚ ਝਾਤੀ ਮਾਰੋ ਖਾਂ, ਕਦੇ ਸਾਡੇ ਵੱਲ ਵੇਖਦੇ ਹੋਣਗੇ ਤੇ ਅਸੀਂ ਦੁੱਖ ਨਹੀਂ ਦੇ ਰਹੇ ਆਪਣੇ ਪਿਤਾ ਨੂੰ। ਜਦੋਂ ਸਾਡੇ ਵੱਲ ਮਾਰੇ ਵੇਖਦੇ ਹੋਣਗੇ, ਜਦੋਂ ਨਾਈਆਂ ਦੀਆਂ ਦੁਕਾਨਾਂ ਤੇ ਜਾਂਦਿਆਂ ਨੂੰ ਵੇਖਦੇ ਹੋਣਗੇ, ਜਦੋਂ ਠੇਕੇ ਤੇ ਜਾਂਦਿਆਂ ਨੂੰ ਵੇਖਦੇ ਹੋਣਗੇ, ਜਦੋਂ ਅੰਮ੍ਰਿਤ ਅੰਮ੍ਰਿਤ ਤੋਂ ਡਰਦਾ ਭੱਜਣਾ, ਮੇਰਾ ਨਹੀਂ ਜੀ ਕਰਦਾ, ਮੇਰਾ ਨਹੀਂ ਮਨ ਮੰਨਦਾ, ਜੇ ਸੋਚਾਂਗੇ ਤੇ ਫਿਰ ਵੇਖਦੇ ਹੋਣਗੇ ਮਹਾਰਾਜ ਕੀ ਸੋਚਦੇ ਹੋਣਗੇ ਵੀ ਸਾਡੇ ਬਾਰੇ। ਖੁਸ਼ੀ ਇਸੇ ਗੱਲ 'ਚ ਅਸੀਂ ਗੁਰੂ ਦੇ ਬਣੀਏ। ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਨੇ ਸਾਡੇ ਵਾਸਤੇ ਇੰਨੇ ਪਰ ਉਪਕਾਰ ਕੀਤੇ ਨੇ, ਗਿਣੇ ਨਹੀਂ ਜਾਣੇ। ਜ਼ਿੰਦਗੀ ਲੰਘ ਜਾਏਗੀ, ਆ ਚੰਮ ਦੀ ਜੀਭਾ ਕੀ ਸੋਭਾ ਕਰ ਸਕਦੀ ਉਹਨਾਂ ਦੀ, ਸਾਰੀ ਦੁਨੀਆਂ ਦੀਆਂ ਸਤਸੰਗ ਜੀ ਇਹ ਇੱਥੋਂ ਤੱਕ ਵੀ ਕਹਿ ਲਓ ਵੇਦ ਗ੍ਰੰਥ ਜੋ ਕੁਝ ਵੀ ਹੈ ਰਲ ਕੇ ਵੀ ਇਕੱਠੇ ਹੋ ਕੇ ਜ਼ੋਰ ਲਾ ਲੈਣ ਤਾਂ ਵੀ ਗੁਰੂ ਗੋਬਿੰਦ ਸਿੰਘ ਦੀ ਸੋਭਾ ਨਹੀਂ ਹੋ ਸਕਦੀ, ਉਹਨਾਂ ਦੀ ਮਹਿਮਾ ਬਿਆਨ ਨਹੀਂ ਕੀਤੀ ਜਾ ਸਕਦੀ। ਤੇ ਆਓ ਗੁਰੂ ਗੋਬਿੰਦ ਸਿੰਘ ਦੇ ਪੁੱਤ ਬਣ ਕੇ ਮਾਨ ਪ੍ਰਾਪਤ ਕਰੋ ਤੇ ਆਖੋ ਧੰਨ ਗੁਰੂ ਗੋਬਿੰਦ ਸਿੰਘ ਦੇ ਪੋਤਾਂ, ਆਖੋ ਸਤਨਾਮ। ਅਸੀਂ ਗੁਰੂ ਗੋਬਿੰਦ ਸਿੰਘ ਦੇ ਪੋਤਾਂ, ਸਾਡੇ ਕੋਲ ਸਿੱਖੀ ਹੈ, ਸੰਭਾਲੋ ਆਪਣਾ ਵਿਰਸਾ, ਲੋੜ ਹੈ ਅੱਜ ਸਤਸੰਗ ਜੀ, ਨਹੀਂ ਤੇ ਫਿਰ ਰਹਿ ਜਾਣਾ ਏਦਾਂ ਹੀ।
ਕਦੇ ਬਣਦੀਆਂ ਕੌਮਾਂ ਨਹੀਂ ਇਸ ਗੱਲੋਂ, ਹੋ ਕਦੇ ਬਣਦੀਆਂ ਕੌਮਾਂ ਨਹੀਂ ਇਸ ਗੱਲੋਂ, ਅਸੀਂ ਰਾਜਿਆਂ ਦੇ ਬਹੁਤੇ ਪੂਰ ਜੰਮੇ, ਆਉਣ ਵਾਲੀਆਂ ਨਸਲਾਂ ਏ ਪੁੱਛਣਾ ਏ ਕਿਹੜੀ ਕੌਮ ਨੇ ਕਿੰਨੇ ਮਨਸੂਰ ਜੰਮੇ।
ਕੌਮਾਂ ਰਾਜਿਆਂ ਨਾਲ ਨਹੀਂ ਬਣਦੀਆਂ, ਕਿੰਨੇ ਮੰਤਰੀ ਹੋਏ, ਕਿੰਨੇ ਵਜ਼ੀਰ ਹੋਏ, ਆਉਣ ਵਾਲੀਆਂ ਨਸਲਾਂ ਨੇ ਤੇ ਇਹ ਪੁੱਛਣਾ ਹੈ ਕਿਹੜੀ ਕੌਮ ਵਿੱਚ ਸ਼ਹੀਦ ਕਿੰਨੇ ਹੋਏ ਨੇ, ਕਿਹੜੀ ਕੌਮ ਨੇ ਕਿੰਨੇ ਮਨਸੂਰ ਜੰਮੇ। ਖਾਲਸਾ ਜੀ ਅੱਜ ਕੈਲੰਡਰ ਚੁੱਕ ਲਓ, ਇੱਕ ਦਿਨ ਤੁਹਾਨੂੰ ਇਦਾਂ ਦਾ ਨਹੀਂ ਮਿਲੇਗਾ ਜਿਸ ਦਿਨ ਸਿੱਖ ਧਰਮ ਵਿੱਚ ਕੋਈ ਸ਼ਹੀਦੀ ਨਾ ਹੋਈ ਹੋਵੇ। ਸਭ ਤੋਂ ਉੱਪਰ ਸਿੱਖਾਂ ਦਾ ਇਤਿਹਾਸ ਤੇ ਲਿਖਿਆ ਹੀ ਸ਼ਹੀਦਾਂ ਦੇ ਖੂਨ ਨਾਲ ਗਿਆ। ਆਖੋ ਸਤਨਾਮ
ਵਾਹਿਗੁਰੂ।
ਤੇ ਸ਼ਹੀਦੀਆਂ ਹੋਈਆਂ ਹੀ ਨਹੀਂ, ਅੱਜ ਵੀ ਹੋ ਰਹੀਆਂ ਨੇ, ਜਿਉਂ ਜਿਉਂ ਲੋੜ ਪੈਂਦੀ ਰਹਿ ਗਈ ਹੁੰਦੀਆਂ ਵੀ ਰਹਿਣਗੀਆਂ। ਆਖੋ ਸਤਨਾਮ
ਵਾਹਿਗੁਰੂ।
ਇਹ ਸ਼ਹੀਦੀਆਂ ਹੋ ਵੀ ਰਹੀਆਂ ਨੇ, ਹੋਣਗੀਆਂ ਵੀ, ਤੇ ਸਤਸੰਗ ਦੇ ਇਸੇ ਕਰਕੇ ਤੇ ਅੰਗਰੇਜ਼ ਜਿਹੜੇ ਬੈਠੇ ਆ ਬਾਹਰਲੇ ਦੇਸ਼ਾਂ 'ਚੋਂ ਕਹਿੰਦੇ ਹੋਏ ਅਸੀਂ ਹੈਰਾਨ ਆ, ਸਾਡੇ ਵਿੱਚ ਇੱਕ ਈਸਾ ਜੀ ਨੇ ਕੁਰਬਾਨੀ ਕੀਤੀ ਤੇ ਅਸੀਂ ਸਾਰੀ ਧਰਮ ਸਾਰੀ ਦੁਨੀਆਂ 'ਚ ਆਪਣਾ ਧਰਮ ਫੈਲਾ ਦਿੱਤਾ ਹੈ, ਤੁਹਾਡੇ ਵਿੱਚ ਤੇ ਪਤਾ ਹੀ ਨਹੀਂ ਕਿੰਨੇ 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 ਕੁ ਸ਼ਹੀਦ ਹੋਏ ਆ, ਗਿਣਤੀ ਕੋਈ ਨਹੀਂ, ਤੁਹਾਡੀ ਗਿਣਤੀ ਸਿੱਖੋ 2.5 ਕਰੋੜ ਦੀ ਹੋਈ ਹੈ। ਦੁੱਖ ਇਸ ਗੱਲ ਦਾ, ਅਸੀਂ ਤੇ ਅੱਜ ਆਪਣੇ ਧਰਮ ਦਾ ਪ੍ਰਚਾਰ ਬਾਹਰ ਕਰਨਾ ਸੀ, ਪਰ ਸਾਨੂੰ ਆਪਣਿਆਂ ਨੂੰ ਹੀ ਕਹਿਣਾ ਪੈਂਦਾ ਵੀ ਸਿੱਖ ਬਣ ਜਾਓ, ਸਿੱਖਾਂ ਨੂੰ ਹੀ ਕਹਿਣਾ ਪੈ ਰਿਹਾ ਅੰਮ੍ਰਿਤ ਛਕੋ, ਅਸੀਂ ਤੇ ਹੋਰਾਂ ਨੂੰ ਛਕਾਉਣਾ ਸੀ। ਤੇ ਹਰਭਜਨ ਸਿੰਘ ਜੀ ਜੋਗੀ ਮਹਾਂਪੁਰ ਹੋਏ ਆ ਅਮੈਰੀਕਾ 'ਚ, ਤੇ ਤੁਸੀਂ ਸਾਰੇ ਹੀ ਉਹਨਾਂ ਤੋਂ ਵਾਕਫ ਹੋਵੋਗੇ, ਉਹਨਾਂ ਦਾ ਨਾਂ ਜਾਣਦੇ ਹੋਵੋਗੇ, ਜਿਹੜੇ ਸਿੱਖ ਧਰਮ ਬਾਰੇ ਜਾਣਦੇ ਨੇ ਉਹਨਾਂ ਨੂੰ ਪਤਾ ਵੀ ਹਰਭਜਨ ਸਿੰਘ ਜੀ ਜੋਗੀ ਜੀ ਮਹਾਂਪੁਰਸ਼ ਕੌਣ ਸਨ, ਜਾਣਦੇ। ਅਮੈਰੀਕਾ ਦੇ ਵਿੱਚ ਉਹਨਾਂ ਨੇ 5 ਲੱਖ ਗੋਰੇ ਨੂੰ ਅੰਮ੍ਰਿਤ ਛਕਾਇਆ, ਅਮੈਰੀਕਨ ਸਿੱਖ 5 ਲੱਖ ਨੇ। ਅੱਜ ਅਮੈਰੀਕਾ 'ਚ ਗਿਣਤੀ 5 ਲੱਖ ਹੈ, ਇਹ ਉਹਨਾਂ ਦੀ ਬਦੌਲਤ, ਉਹਨਾਂ ਨੇ ਉਦਮ ਕੀਤਾ, ਉਹਨਾਂ ਨੇ ਉਦਮ ਕੀਤਾ ਅੱਗੇ ਤੋਂ ਅੱਗੇ, ਫਿਰ ਉਹਨਾਂ ਨੇ ਅੱਗੇ ਤੋਂ ਅੱਗੇ ਛਕਾਇਆ। ਤੇ 1.5 ਲੱਖ ਅਫਰੀਕਨ ਸਿੱਖ, ਕਾਲੇ ਕਹਿੰਦੇ ਆ ਜਿਹਨਾਂ ਨੂੰ, ਉਹ ਵੀ ਅੰਮ੍ਰਿਤਧਾਰੀ ਨੇ। ਤੇ ਮੈਂ ਹੈਰਾਨ ਹਾਂ ਵੀ ਹਰਭਜਨ ਸਿੰਘ ਜੋਗੀ ਜੀ ਦੇ ਉਦਮ ਦਾ ਸਦਕਾ ਅੱਜ 6.5 ਲੱਖ ਅੰਗਰੇਜ਼ ਬਾਹਰਲੇ ਲੋਕ ਜਿਹੜੇ ਆ ਉਹ ਅੰਮ੍ਰਿਤਧਾਰੀ ਨੇ। ਜੇ ਕਿਤੇ ਹਰਭਜਨ ਸਿੰਘ ਜੋਗੀ ਜੀ ਵਰਗੇ ਸਾਨੂੰ 10 ਪ੍ਰਚਾਰਕ ਮਿਲ ਜਾਂਦੇ, ਸਾਡੀ ਕੌਮ ਨੂੰ 10 ਪ੍ਰਚਾਰਕ ਕਿਤੇ ਉਹਨਾਂ ਵਰਗੇ ਮਿਲ ਜਾਂਦੇ, ਤੇ ਅੱਜ ਅਮਰੀਕਾ ਦੇ ਵਿੱਚ ਸਿੱਖ ਹੀ ਸਿੱਖ ਹੋਣੇ ਸੀ। ਆਖੋ ਸਤਨਾਮ
ਵਾਹਿਗੁਰੂ।
ਉਹ ਜਿਹੜੇ ਗੋਰੇ ਆ ਨਾ ਜੀ, ਉਹ ਨਿਤਨੇਮ 14-14 ਬਾਣੀਆਂ ਦਾ ਕਰਦੇ ਨੇ, ਸਾਡੇ ਵਰਗੇ ਨਹੀਂ। ਸਿਰਫ ਵੀ ਕਿਰਪਾ ਨਹੀਂ ਪਾਈ ਆ ਗੱਲ, ਉੱਠਣਾ 8 ਵਜੇ ਆ, ਜਪਜੀ ਸਾਹਿਬ ਦਾ ਵੀ ਪਾਠ ਨਹੀਂ ਕਰਨਾ, ਸਾਡੇ ਵਾਲਾ ਕੰਮ ਨਹੀਂ ਸੀ ਉਹਨਾਂ ਕੋਲ, ਉਹਨਾਂ ਦਾ ਬੜਾ ਨਿਤਨੇਮ ਹੈ, ਬਾਣੀ ਪੜ੍ਹਨ ਵਾਲੇ ਨੇ, ਕਮਾਈਆਂ ਵਾਲੇ, ਬੜੇ ਉੱਚੇ ਸੁੱਚੇ ਜੀਵਨ ਵਾਲੇ। ਤੇ ਸਤਸੰਗ ਜੀ ਜੇ ਅੰਮ੍ਰਿਤ ਛਕਣਾ ਤੇ ਫਿਰ ਆਪਣਾ ਜੀਵਨ ਵੀ ਬਣਾਉਣਾ। ਤੇ ਹੁਣ ਮੇਰੀ ਬੇਨਤੀ ਆ, ਬਹੁਤ ਮਨ ਕਰਦਾ, ਬੜਾ ਕੁਝ ਜੀ ਕਰਦਾ ਬੇਨਤੀਆਂ ਕਰਨ ਨੂੰ, ਪਰ ਸਮਾਂ ਇਜਾਜ਼ਤ ਨਹੀਂ ਦਿੰਦਾ। ਕਈ ਸਮਾਂ ਜਿਹੜਾ ਨਾ ਜੀ, ਇਹ ਕਿਸੇ ਦੀ ਲਿਹਾਜ਼ ਨਹੀਂ ਕਰਦਾ। ਸਮਾਂ ਜਿਹੜਾ ਨਾ ਜੀ, ਇਹ ਕਿਸੇ ਦੀ ਲਿਹਾਜ਼ ਨਹੀਂ ਕਰਦਾ। ਸਮਾਂ ਆਪਣੀ ਰਫਤਾਰ ਤੁਰਿਆ ਹੀ ਜਾ ਰਿਹਾ, ਤੁਰਿਆ ਜਾ ਰਿਹਾ। ਤੇ ਮੈਨੂੰ ਪਤਾ ਕਿਸੇ ਨੇ ਫੈਕਟਰੀ 'ਚ ਕੰਮ ਕਰਨਾ, ਕਿਸੇ ਨੇ ਗੱਡੀ ਚਲਾਉਣੀ ਆ, ਸਾਰੇ ਕੰਮਾਂ ਵਾਲੇ ਆ। ਤੇ ਫਿਰ ਇਹ ਕਹਿਣਗੇ ਬਾਬੇ ਵਿਹਲੇ ਆ, ਇਹਨਾਂ ਦਾ ਸਾਰੀ ਰਾਤ ਲੱਗੇ ਰਹਿਣ, ਪਰ ਅਸੀਂ ਤੇ ਕੰਮਾਂ ਵਾਲੇ ਆ ਸਾਰੇ। ਇਸ ਕਰਕੇ ਮੈਨੂੰ ਸੰਗਤ ਦਾ ਧਿਆਨ ਰੱਖਣਾ ਪੈਂਦਾ। ਤੇ ਟਾਈਮ ਜਿਹੜਾ ਪੂਰਾ ਹੋ ਗਿਆ, 11:05 ਰਹਿ ਗਏ ਆ, 2:15 ਦਾ ਉਸ ਨੂੰ ਹੋ ਗਿਆ। ਪਿਆਰ ਵਿੱਚ ਆਪ ਨੇ ਹਾਜ਼ਰੀ ਭਰੀ ਹੈ। ਵੇਖੋ, ਸਮੇਂ ਦਾ ਪਤਾ ਨਾ ਲੱਗਣਾ, ਇਹਨੂੰ ਇਕਾਗਰਤਾ ਕਹਿੰਦੇ। ਸਮੇਂ ਦਾ ਬਿਲਕੁਲ ਪਤਾ ਨਾ ਲੱਗੇ, ਕਿਉਂਕਿ ਬਹਿਣਾ ਤੇ 15 ਮਿੰਟ ਔਖਾ ਹੈ। ਤੇ ਜੇ 2-2.5 ਘੰਟੇ ਬਹਿ, ਟਾਈਮ ਦਾ ਪਤਾ ਹੀ ਨਾ ਲੱਗੇ ਵੀ ਲੰਘ ਗਏ ਆ, ਤੇ ਸਮਝ ਲਓ ਮਨ ਜੁੜ ਗਿਆ ਤੇ ਹਾਜ਼ਰੀ ਦਰਗਾਹ ਚੱਕੋ
ਸਤਨਾਮ,
ਮਨ ਜੁੜ ਗਿਆ। ਤੇ ਬਹੁਤਿਆਂ ਦਾ ਖਿਆਲ ਹੈ, ਅੱਜ ਬਹੁਤ ਕਹਿੰਦੇ ਨੇ ਬਾਬਾ ਜੀ ਬਾਣੀ ਪੜ੍ਹੀਏ ਕਿਵੇਂ, ਮਨ ਤੇ ਜੁੜਦਾ ਨਹੀਂ। ਜਪਜੀਤ ਸਾਹਿਬ ਕਿਵੇਂ ਪੜ੍ਹੀਏ, ਮਨ ਨਹੀਂ ਜੁੜਦਾ। ਫਿਰ ਅਸੀਂ ਵਿਹਨੇ ਹਾਂ, ਜਦੋਂ 15-20 ਦਿਨ ਪੜ੍ਹਨੇ ਆ, ਮਨ ਕਿਤੇ ਹੋਰ ਹੋਰ ਫਿਰਦਾ, ਫਿਰ ਛੱਡ ਦਿੰਦੇ ਹਾਂ ਪੜ੍ਹਨਾ। ਪਰ ਸਾਧ ਸੰਗਤ ਜੀ, ਜਪਜੀਤ ਸਾਹਿਬ ਮਨ ਜੋੜਨ ਵਾਸਤੇ ਹੀ ਪੜ੍ਹਨਾ, ਸੁਖਮਨੀ ਸਾਹਿਬ ਮਨ ਨੂੰ ਜੋੜਨ ਵਾਸਤੇ ਹੀ ਪੜ੍ਹਨਾ। ਇਹ ਨਾ ਕਿਹਾ ਕਰੋ ਵੀ ਇਲਾਜ ਪਹਿਲਾਂ ਹੋ ਜਾ ਤੇ ਦਵਾਈ ਫਿਰ ਖਾਵਾਂਗੇ, ਇਹ ਨਹੀਂ। ਦਵਾਈ ਤੇ ਖਾਣੀ ਵੀ ਇਲਾਜ ਵਾਸਤੇ ਆ, ਪਰ ਇਹ ਅਸੀਂ ਉਲਟ ਕਰਨਿਆ ਕੰਮ, ਪਹਿਲਾਂ ਇਲਾਜ ਹੋਵੇ ਫਿਰ ਦਵਾਈ ਖਾਵਾਂਗੇ। ਮਨ ਜੁੜੇ ਪਹਿਲਾਂ ਫਿਰ ਸੁਖਮਨੀ ਸਾਹਿਬ ਪੜ੍ਹਾਂਗੇ, ਜੋੜਨ ਵਾਸਤੇ ਤੇ ਜਪਜੀਤ ਸਾਹਿਬ ਪੜ੍ਹਨਾ, ਜੋੜਨ ਵਾਸਤੇ ਸੁਖਮਨੀ ਸਾਹਿਬ ਪੜ੍ਹਨਾ। ਤੇ ਮਨ ਨੂੰ ਜੋੜੋ ਪਿਆਰਿਓ, ਜੁੜ ਜਾਏਗਾ, ਮਹਾਰਾਜ ਮਿਹਰ ਕਰਨਗੇ। ਪਰ ਸਾਡਾ ਮਾਹੌਲ ਹੀ ਇਦਾਂ ਦਾ ਬਣਿਆ ਹੋਇਆ, ਟੀਵੀ ਅੱਗੇ 3-3 ਘੰਟੇ ਜੁੜ ਜਾਂਦਾ, ਗਾਉਣ ਵਾਲੀ ਲੱਗੀ ਹੋਵੇ, ਇੱਧਰ ਵੀ ਲੱਗਦੇ ਹੋਣਗੇ, ਖਾੜੇ ਸੱਦ ਦਿਓ ਹੋਗੇ, ਜੇ ਬਾਬਿਆਂ ਨੂੰ ਸੱਦ ਦਿਓ ਤੇ ਉਹ ਵੀ ਆਉਂਦੇ ਹੋਣਗੇ, ਤੇ ਸਪੈਸ਼ਲ ਉਹਨਾਂ ਦਾ ਵੀ ਲੱਗਦਾ ਹੀ ਹੋਣਾ ਪ੍ਰੋਗਰਾਮ ਕੋਈ, ਤੇ ਉੱਥੇ 3-3 ਘੰਟੇ 4-4 ਘੰਟੇ ਮਨ ਜੁੜਦਾ ਹੈ। ਉੱਥੇ ਉਹ ਕੋਈ ਸ਼ਿਕਾਇਤ ਨਹੀਂ ਕਰਦਾ ਵੀ ਬਾਬਾ ਜੀ ਟੀਵੀ ਅੱਗੇ 3 ਘੰਟੇ ਬਹਿਣਾ, ਮਨ ਜੁੜਦਾ ਪਤਾ ਨਹੀਂ ਕਿਉਂ ਨਹੀਂ, ਟੀਵੀ 'ਚ ਕਿਉਂ ਨਹੀਂ ਸੁਰਤੀ? ਕਿਉਂਕਿ ਜੋ ਸਾਡੇ ਅੰਦਰ ਆ ਉਹ ਬਾਹਰ ਹੋ ਰਿਹਾ, ਤੇ ਉੱਥੇ ਮਨ ਜੁੜਨਾ ਹੀ ਹੈ। ਜੋ ਸਾਡੇ ਅੰਦਰ ਆ ਉਹ ਬਾਹਰ ਹੈ, ਉਹਦੇ ਨਾਲ ਫਿਰ ਮਨ ਮਿਲ ਜਾਂਦਾ। ਇੱਥੇ ਜਿਹੜਾ ਇਹ ਉਲਟ ਹੈ, ਜੋ ਅੰਦਰ ਹੈ ਬਾਣੀ ਨੇ ਜੋ ਕਹਿਣਾ ਹੈ ਉਹ ਸਾਡੇ ਬਿਲਕੁਲ ਉਲਟ ਹੈ, ਇਸੇ ਕਰਕੇ ਮਨ ਜੁੜਦਾ ਨਹੀਂ ਇੱਥੇ। ਪਰ ਥੋੜਾ ਥੋੜਾ ਜੋੜਨਾ ਪੈਣਾ, ਇੱਕ ਦਿਨ ਐਸਾ ਆ ਜਾਏਗਾ ਟੀਵੀ ਬੰਦ, ਜੀ ਕਰੇਗਾ ਹੀ ਨਹੀਂ ਵੀ ਇਹਦੇ ਅੱਗੇ ਬਹਿ ਜਾਈਏ, ਮਨ ਕਰੇਗਾ ਇਹਦੇ ਅੱਗੇ ਕੀ ਬਹਿਣਾ, ਘੰਟਾ ਸਫਲ ਕਰ ਲਓ, ਜਪਜੀ ਸਾਹਿਬ ਪੜ੍ਹ ਲਓ, ਸੁਖਮਨੀ ਸਾਹਿਬ ਪੜ੍ਹ ਲਓ। ਇਹ ਸਮਾਂ ਬਰਬਾਦ ਹੋ ਰਿਹਾ, ਸਮਾਂ ਸਫਲ ਕਰੀਏ, ਸਮੇਂ ਨੂੰ ਸਫਲ ਬਣਾਉਣਾ। ਤੇ ਇੱਥੇ ਜਿਹੜੇ ਸਾਡਾ ਸਮਾਂ ਲੰਘਿਆ ਨਾ ਜੀ, ਇਹ ਸਮਾਂ ਸਾਡਾ ਸਫਲ ਹੋਇਆ, ਤੇ ਸਮੇਂ ਨੂੰ ਸਫਲ ਬਣਾਉਣ ਵਾਲਾ ਕੋਈ ਵਿਰਲਾ ਹੁੰਦਾ। ਟਾਈਮ ਪਾਸ ਕਰਨ ਤੇ ਪਸ਼ੂ ਪੰਛੀ ਵੀ ਕਰ ਰਹੇ ਨੇ, ਟਾਈਮ ਪਾਸ ਤੇ ਉਹਨਾਂ ਦਾ ਵੀ ਹੋ ਰਿਹਾ। ਟਾਈਮ ਪਾਸ ਕਰਨ ਵਾਲਾ ਹੀ ਇਹ ਇਨਸਾਨ ਨਹੀਂ, ਕੋਈ ਵੱਡੀ ਗੱਲ ਨਹੀਂ। ਸਮੇਂ ਸਫਲ ਬਣਾਉਣਾ ਚਾਹੀਦਾ। ਬਾਬਾ ਅਤਰ ਸਿੰਘ ਜੀ ਮਹਾਂਪੁਰਸ਼ ਕਹਿੰਦੇ ਹੁੰਦੇ ਸੀ, ਸਮੇਂ ਨੂੰ ਸਫਲ ਬਣਾਉਣ ਵਾਲਾ ਬਹਾਦਰ ਹੈ, ਸਮੇਂ ਨੂੰ ਸਫਲ ਬਣਾਉਣ ਵਾਲਾ ਗੁਰਮੁਖ ਹੈ, ਸਮੇਂ ਨੂੰ ਪਾਸ ਕਰਨ ਵਾਲਾ। ਇਹ ਤੇ ਬਹੁਤ ਹੀ ਵੱਡੀ ਗੱਲ ਹੈ, ਇਹ ਤੇ ਹੋ ਹੀ ਜਾਣਾ, ਸਮਾਂ ਤੇ ਪਾਸ ਹਰੇਕ ਦਾ ਹੋ ਰਿਹਾ। ਸੋ ਸਤਿ ਸੰਗਤ ਜੀ, ਵੱਧ ਤੋਂ ਵੱਧ ਸੰਗਤਾਂ ਅੰਮ੍ਰਿਤ ਛਕਣ ਵਾਸਤੇ ਨਾਮ ਦਿਓ ਆਪਣੇ। ਕੱਲ ਨੂੰ ਜਿਨ੍ਹਾਂ ਦੇ ਨਾਂ ਨਾਲ ਸਿੰਘ ਲੱਗਾ, ਬਸ ਫਿਰ ਪੱਕੇ ਹੀ ਸਿੰਘ ਬਣ। ਦੁੱਖ ਲੱਗਦਾ ਕਈ ਵਾਰੀ, ਮੈਂ ਜਦੋਂ ਇੰਗਲੈਂਡ ਵਿੱਚ ਸੀ, ਉੱਥੇ ਮੈਨੂੰ ਇੱਕ ਪ੍ਰੇਮੀ ਨੇ ਦੱਸਿਆ, ਕਹਿੰਦਾ ਬਾਬਾ ਜੀ 2 ਮਿੰਟ ਨਾ ਜੀ ਤੁਸੀਂ ਇਹ ਬੇਨਤੀ ਕਰਿਓ। ਮੈਂ ਕਿਹਾ ਕੀ? ਕਹਿੰਦਾ ਜੀ ਇੱਥੇ ਜਿੰਨੇ ਸਿੱਖ ਹੈ ਉਹਨਾਂ 'ਚੋਂ ਬਹੁਤ ਘੱਟ ਨੇ ਜਿਹੜੇ ਬੱਚੇ ਦਾ ਜਦੋਂ ਨਾਮਕਰਨ, ਜਦੋਂ ਰਜਿਸਟਰ ਹੁੰਦਾ ਨਾ, ਨਾਮ ਰਜਿਸਟਰਡ ਕਰਾਇਆ ਜਾਂਦਾ ਹੈ, ਤੇ ਉਦੋਂ ਕਹਿੰਦੇ ਇਹ ਨਾਂ ਨਾਲ ਸਿੰਘ ਲਾਉਣਾ ਚੰਗਾ ਹੀ ਨਹੀਂ ਸਮਝਦੇ। ਅੰਗਰੇਜ਼ਾਂ ਦੇ ਨਾਮ ਉਹਦੇ ਲਿਖਦੇ ਆ, ਤੇ ਨਾਲ ਹੀ ਬਸ ਇਹ ਆਪਣੇ ਦਾ ਨਾਮ, ਬੱਚੇ ਦਾ ਨਾਮ ਹੀ ਛੋਟਾ ਜਿਹਾ ਨਾਂ, ਬਸ ਛੋਟਾ ਜਿਹਾ ਜਿਵੇਂ ਰਿੰਕੂ ਕੋਈ ਚਿੰਕੂ ਏਦਾਂ ਦਾ ਨਾਂ ਛੋਟਾ ਜਿਹਾ ਰੱਖ ਦਿੰਦੇ, ਸਿੰਘ ਕਹਿੰਦੇ ਲਾਉਣਾ ਚੰਗਾ ਹੀ ਨਹੀਂ ਸਮਝਦੇ। ਤੇ ਜਿਨ੍ਹਾਂ ਦੇ ਨਾਂ ਨਾਲ ਸਿੰਘ ਲੱਗਿਆ ਨਾ ਜੀ, ਉਹ ਸਿੰਘ ਬਣੋ। ਸਿੰਘ ਨਾਮ ਸ਼ੇਰ ਦਾ, ਸਿੰਘ ਰਾਜਾ ਬਾਦਸ਼ਾਹ, ਸ਼ੇਰ ਬਾਦਸ਼ਾਹ ਹੁੰਦਾ, ਰਾਜਾ ਹੁੰਦਾ ਜੰਗਲ ਦਾ। ਤੇ ਕੌਰ, ਕੌਰ ਦਾ ਅਰਥ ਹੈ ਕੁੰਵਰ, ਕੁੰਵਰ ਤੋਂ ਵਿਗੜ ਕੇ ਸ਼ਬਦ ਬਣਿਆ, ਕੌਰ ਕੁੰਵਰ ਤੋਂ ਬਣਿਆ। ਤੇ ਕੁੰਵਰ ਕੌਣ ਹੁੰਦਾ ਸੀ? ਰਾਜਿਆਂ ਦਾ ਛੋਟਾ ਰਾਜਾ, ਪੁੱਤਰ ਜਿਹੜਾ ਰਾਜੇ ਦਾ ਉਹਨੂੰ ਕਹਿੰਦੇ ਕੁੰਵਰ, ਰਾਜੇ ਦਾ ਕੁੰਵਰ। ਬੀਬੀਆਂ ਨੂੰ ਵੀ ਇਹ ਵੱਡਾ ਦਰਜਾ ਹੈ, ਛੋਟਾ ਰਾਜਾ। ਆਖੋ ਸਤਨਾਮ
ਵਾਹਿਗੁਰੂ।
ਤੇ ਭੈਣਾਂ ਨੂੰ ਵੀ ਬੇਨਤੀ ਹੈ ਭਾਈ, ਖੰਡੇ ਪੜ ਦਾ ਅੰਮ੍ਰਿਤ ਛਕਣ ਵਾਸਤੇ ਨਾਮ 100 ਦੇ ਲਗਭਗ ਆ, ਤੇ ਥੋੜੇ ਨੇ, ਸੰਗਤ ਦਾ ਇਕੱਠ ਬਹੁਤ ਹੈ। ਤੇ ਜਿਹੜੇ ਜਿਹੜੇ ਅਜੇ ਤੱਕ ਗੁਰੂ ਵਾਲੇ ਨਹੀਂ ਬਣੇ, ਮਨ ਬਣਾ ਕੇ ਕੱਲ ਨੂੰ ਤਿਆਰੀ ਕਰਕੇ ਆ ਜਾਓ, ਤੇ ਮਰ ਦੀ ਮਿਹਰ ਹੋ ਜਾਣੀ ਹੈ। ਕੱਲ ਤੋਂ ਹੀ ਫਿਰ ਅਸੀਂ ਸਿਰ ਉੱਚਾ ਕਰਕੇ ਕਵਾਂਗੇ, ਅਸੀਂ ਗੁਰੂ ਗੋਬਿੰਦ ਸਿੰਘ ਦੇ ਪੁੱਤ, ਪਿਤਾ ਸਾਡੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ। ਲਓ ਆ ਧਾਰਨਾ ਪੜ੍ਹੋ, ਮੈਂ ਹੁਣ ਸਮਾਪਤੀ 5 ਮਿੰਟਾਂ 'ਚ ਕਰ ਦੇਣੀ ਆ। ਕੋਈ ਵੀ ਉੱਠ ਕੇ ਜਾਣ ਦੀ ਖਿੱਚਲਾ ਨਾ ਕਰੇ। ਸਾਹਿਬਜ਼ਾਦਿਆਂ ਦਾ ਜ਼ਿਕਰ ਕਰਨਾ ਚਾਹੁੰਦਾ ਸਾਂ ਅੱਜ, ਛੋਟੇ ਸਾਹਿਬਜ਼ਾਦਿਆਂ ਦਾ ਕੱਲ ਛੱਡ ਗਿਆ ਸਾਂ ਜਿੱਥੇ, ਪਰ ਹੁਣ ਕਰੀਏ ਕੀ, ਇੱਧਰ ਧਿਆਨ ਹੀ ਨਹੀਂ ਗਿਆ, ਮਨ ਜਿਹੜਾ ਜਿੱਧਰ ਨੂੰ ਸਤਿਗੁਰਾਂ ਨੇ ਲੈ ਗਏ ਮਹਾਰਾਜ, ਜਿਵੇਂ ਬੁਲਾਤਾ ਉਵੇਂ ਬੋਲਿਆ, ਤੇ ਕਿਸੇ ਦੇ ਬੁਲਾਇਆ ਤੇ ਕੋਸ਼ਿਸ਼ ਕੀਤਿਆਂ ਤੇ ਵੀ ਕੁਛ ਨਹੀਂ ਹੁੰਦਾ, ਜੇ ਮਨ 'ਚ ਹੋਵੇ ਵੀ ਆਹ ਸੰਗਤ ਵਿੱਚ ਅਰਜ ਕਰੀਏ, ਨਹੀਂ, ਨਰ ਚਾਹਤ ਕਛ ਔਰ, ਔਰੇ ਕੀ ਔਰੇ ਭਾਈ, ਇਹ ਤੇ ਉਹਦੇ ਹੱਥ ਹੈ, ਨੱਕ ਨੱਥ ਖਸਮ ਹੱਥ ਉਹਦੇ ਹੱਥ ਹੈ ਨਾ ਜੀ, ਜਿਉਂ ਬੁਲਾਵੈ ਤਿਉਂ ਬੋਲੈ ਸੁਆਮੀ, ਕੁਦਰਤ ਕਵਣ ਹਮਾਰੀ, ਸਾਧ ਸੰਗ ਨਾਨਕ ਜਸ ਗਾਇਓ ਜੋ ਪ੍ਰਭ ਕੀ ਅਤ ਪਿਆਰੀ। ਸੋ ਚਲੋ ਕੋਸ਼ਿਸ਼ ਕਰਾਂਗੇ ਆਪਾਂ ਕੱਲ ਨੂੰ ਜ਼ਿਕਰ ਹੋ ਜਾਵੇ, ਨਹੀਂ ਤੇ ਵੈਸੇ ਇਤਿਹਾਸ ਸੰਗਤਾਂ ਨੇ ਸੁਣਿਆ ਸਾਰਾ ਪਹਿਲਾਂ। ਮਨ ਬਣਾ ਲਓ ਸਾਰੇ, ਲੋਹਣ ਸਾਰੇ ਬੋਲਿਓ ਆ ਧਾਰਨਾ, ਪੜਿਓ ਤੇ ਸਹੀ ਭਾਵੇਂ ਜੀਵ ਨਾਲ ਹੀ ਸਹੀ, ਹੌਲੀ ਹੌਲੀ ਮਨ ਵੀ ਕਵੇ
ਪਿਓ ਮਿਲ ਜੇ ਕਲਗੀ
ਸਾਰੀਆਂ ਤੀਜੇ ਹਿੱਸੇ ਚ ਬੋਲਿਆ
ਜਿਹਨੂੰ ਸਾਹਿਬ ਕੌਰ ਜਹੀ ਮਾਂ ਮਿਲ ਜੇ
ਬਣ ਗਏ। ਫਿਰ ਮਨ ਵਿੱਚ ਇਹ ਨਹੀਂ ਕਦੇ ਸੋਚਣਾ ਵੀ ਅੱਗੇ ਖਰੇ ਥਾਂ ਮਿਲੇਗੀ ਕਿ ਨਹੀਂ, ਕਈ ਸਾਡੇ ਅੰਮ੍ਰਿਤਧਾਰੀ ਵੀ ਸੋਚਦੇ ਆ ਬਸ ਜੀ ਗਾਂਹ ਕਿਰਪਾ ਹੋ ਜਾਏ, ਬਸ ਜੇ ਗੁਰੂ ਵਾਲੇ ਬਣ ਗਏ ਤੇ ਭਰੋਸਾ ਵੀ ਰੱਖੋ। ਬਾਣੀ ਦੀ ਪੰਗਤੀ ਜਰਾ ਸਾਰੇ,
ਮਨ ਕਿਉਂ ਬੈਰਾਗ ਕਰੇ ਮੇਰਾ ਪੂਰਾ
ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਦੇ ਬਚਨਾਂ ਤੇ ਪਹਿਰਾ ਦਈਏ, ਖੰਡੇ ਬਾਟੇ ਦਾ ਅੰਮ੍ਰਿਤ ਛਕੀਏ ਤੇ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਲੜ ਲਗੀਏ। ਜਿਨ੍ਹਾਂ ਜਿਨ੍ਹਾਂ ਨੇ ਅੰਮ੍ਰਿਤ ਛਕਣਾ ਹੈ ਉਹਨਾਂ ਦੇ ਚਰਨਾਂ 'ਚ ਬੇਨਤੀ ਹੈ। ਗੁਰਦੁਆਰਾ ਸਾਹਿਬ ਇੱਥੇ ਨਾਲ ਹੀ ਜਿਹੜਾ ਸਿੰਘ ਸਭਾ ਗੁਰਦੁਆਰਾ ਗੁਰੂ ਨਾਨਕ ਦੇਵ ਜੀ ਦੇ ਨਾਮ ਤੇ ਕਹਿ ਲਓ ਗੁਰੂ ਨਾਨਕ ਨਗਰ ਦਾ ਗੁਰਦੁਆਰਾ, ਉੱਥੇ ਭਾਈ ਅੰਮ੍ਰਿਤ ਸੰਚਾਰ ਹੋਣਾ, ਤੁਹਾਨੂੰ ਪਤਾ ਹੀ ਆ ਇੱਥੇ ਨਾਲ ਹੀ ਆ। ਕੱਲ੍ਹ ਨੂੰ ਸ਼ਾਮ ਨੂੰ 6 ਵਜੇ ਜਿਹੜੇ ਜਿਹੜੇ ਅੰਮ੍ਰਿਤ ਛਕਣ ਵਾਸਤੇ ਜਿਨ੍ਹਾਂ ਨੇ ਨਾਂ ਲਿਖਾ ਤੇ ਨੇ ਵਾਹ ਵਾਹ ਤਿਆਰੀ ਹੋ ਗਈ ਜਿਨ੍ਹਾਂ ਦੀ, ਤੇ ਜਿਹੜੇ ਅਜੇ ਸੋਚਦੇ ਹੀ ਆ ਉਹਨਾਂ ਨੂੰ ਜ਼ਰੂਰ ਬੇਨਤੀ ਕਰਾਂਗਾ। ਕਹਿੰਦੇ ਨੇ ਇੱਕ ਗੇਟ ਉੱਚਾ ਰਹਿੰਦਾ ਕਾਲ ਬੰਦੇ ਦੇ ਸਿਰ ਤੋਂ, ਕੋਈ ਪਤਾ ਹੀ ਨਹੀਂ ਉਹਨੇ ਕਿਹੜੇ ਵੇਲੇ ਝਪਤ ਮਾਰ ਲੈਣੀ, ਤੇ ਭਰੋਸਾ ਕੋਈ ਨਹੀਂ ਕਦੋਂ ਸਮਾਂ ਆ ਜਾਣ ਤੇ ਤਿਆਰੀ ਕਰੀਏ। ਵੀਰ ਭਰਾ ਭੈਣਾਂ ਮਾਤਾਵਾਂ ਖਾਸ ਕਰਕੇ ਬਜ਼ੁਰਗ ਸਭ ਤਿਆਰੀ ਕਰੋ। ਜੇ ਕੋਈ ਵਿੱਚ ਬਜ਼ੁਰਗ ਇੱਦਾਂ ਦਾ ਬੈਠਾ ਹੋਵੇ ਉਮਰ 50-60 ਤੋਂ 60 ਕੇ ਬੁਢੇਪਾ ਹੈ, 60 ਸਾਲ ਦੀ ਉਮਰ 'ਚ ਬੁਢੇਪਾ ਮੰਨਿਆ ਜਾਂਦਾ, ਤੇ ਜੇ ਇੱਥੋਂ ਤੱਕ ਗੱਲ ਆ ਗਈ ਆ ਤੇ ਹੁਣ ਤਿਆਰੀ ਕਰੋ। 10 ਬਾਲ ਤਨ 20 ਰਵਣ 30 ਕਾ ਸੁੰਦਰ ਕਹਾਵੈ, 40 ਪੁਰ ਹੋਏ 85 ਪੱਗ ਖਿੱਸੈ 60 ਕੇ ਬੁਢੇਪਾ ਆਵੈ, 70 ਕਾ ਮਤਹੀਣ 80 ਕਾ ਵਿਵਹਾਰ ਨਾ ਪਾਵੈ, ਨਾਵੇਂ ਕਾ ਸਹਿਜਾਸਣੀ ਮੂਲ ਨਾ ਜਾਣਾ ਆਪ ਬਲ, ਢੋਲਮ ਢੂੰਡਮ ਡਿੱਠ ਮੈਂ ਨਾਨਕ ਜਗ ਤੂੰ ਕਾ ਧੌਲ ਹਰ। ਧੌਲ ਹਰ ਇਹ ਜਿਹੜਾ ਸੰਸਾਰ ਹੈ, ਸਤਿਗੁਰੂ ਕਹਿੰਦੇ ਢੂੰਡ ਕੇ ਵੇਖਿਆ ਪੜਚੋਲ ਕੀਤੀ, ਧੂੰਏ ਦਾ ਹੀ ਇੱਕ ਪਹਾੜ ਹੈ, ਧੌਲ ਹਰ ਧੂੰਏ ਦਾ ਪਹਾੜ ਹੈ। ਆ ਫੈਕਟਰੀਆਂ 'ਚ ਧੂੰਆਂ ਨਿਕਲਦਾ ਨਾ, ਤੁਸੀਂ ਵੇਖਦੇ ਹੋ ਇੱਕ ਵਾਰੀ ਇੰਨਾ ਲੱਗਦਾ ਬੱਦਲ ਵਾਂਗੂ ਦਿਸਦਾ, ਤੇ ਜਿਉਂ ਜਿਉਂ ਉੱਪਰ ਜਾਈ ਜਾਂਦਾ ਉਹ ਖਿਲਰੀ ਜਾਂਦਾ। ਕਹਿੰਦੇ ਬੰਦਾ ਵੀ ਇੱਦਾਂ ਹੀ ਆ, ਸਰੀਰ ਜਿਉਂ ਜਿਉਂ ਉੱਪਰ ਨੂੰ ਜਾਈ ਜਾਣਾ ਤੇ ਖਿਲਰ ਰਹੇ ਆਖੋ ਸਤਨਾਮ
ਵਾਹਿਗੁਰੂ।
10 ਬਾਲ ਤਨ 10 ਕਹਿੰਦੇ ਬਚਪਨ 'ਚ ਲੰਘ ਜਾਂਦੇ ਨੇ, 20 ਰਵਣ ਜਿਹੜੀ ਰਵਣ ਉਮਰ ਆ ਉਹਦੇ ਵਿੱਚ ਪਤਾ ਹੀ ਨਹੀਂ ਲੱਗਦਾ, ਬਸ ਉਹਦੇ ਵਿੱਚ 3 ਚੀਜ਼ਾਂ ਮੁੱਖ ਨੇ, ਪਹਿਨਣਾ ਖਾਣਾ ਤੇ ਖੇਡਣਾ, ਇਹ 10 ਤੋਂ 20 ਸਾਲ ਦੀ ਉਮਰ ਆ। 30 ਕਾ ਸੁੰਦਰ ਕਹਾਵੈ, 20 ਤੋਂ 30 ਸਾਲ ਦੀ ਉਮਰ ਵਿੱਚ ਫਿਰ ਰੱਬ ਯਾਦ ਨਹੀਂ ਰਹਿੰਦਾ, ਭੁੱਲ ਜਾਂਦਾ, ਇੱਦਾਂ ਦੀ ਉਮਰ ਹੁੰਦੀ ਹੈ 20 ਤੋਂ 30 ਸਾਲ। ਗੁਰਮੁਖਾਂ ਉੱਤੇ ਅਸਰ ਨਹੀਂ, ਗੁਰਮੁਖਾਂ ਦੇ ਉੱਤੇ ਗੱਲਾਂ ਲਾਗੂ ਨਹੀਂ ਹੁੰਦੀਆਂ, ਇੱਕ ਆਮ ਬੰਦੇ ਦੀ ਗੱਲ ਸਤਿਗੁਰੂ ਕਰ ਰਹੇ। 20 ਤੋਂ 30 ਸਾਲ, 30 ਕਾ ਸੁੰਦਰ ਕਹਾਵੈ, 40 ਪੁਰ ਹੋਏ, ਜਿਹੜਾ 40 ਸਾਲ ਦਾ ਨਾ ਮਹਾਰਾਜ ਕਹਿ ਰਹੇ ਨੇ ਉਹ ਸਮਝ ਲਓ ਵੀ ਪੂਰਾ ਹੋ ਗਿਆ। ਆਪਾਂ ਤਾਂ ਕਹਿੰਦੇ ਹਾਂ ਨਾ ਬੰਦਾ ਮਰ ਗਿਆ 80 ਸਾਲਾਂ ਦਾ ਪੂਰਾ ਹੋ ਗਿਆ, 100 ਸਾਲਾਂ ਦਾ ਪੂਰਾ ਹੋ ਗਿਆ, ਮਹਾਰਾਜ ਜੀ ਕਹਿੰਦੇ ਨੇ 40 ਸਾਲਾਂ ਦਾ ਹੋ ਗਿਆ ਤੇ ਪੂਰਾ ਹੋ ਗਿਆ। 40 ਸਾਲ ਤੋਂ ਬਾਅਦ ਸਰੀਰ ਦੀ ਤਾਕਤ ਨਹੀਂ ਵੱਧਦੀ, ਮੋਟਾਪਾ ਵੱਧ ਸਕਦਾ, ਸਰੀਰ ਫੁੱਲ ਸਕਦਾ ਹੈ, ਪਰ ਤਾਕਤ ਹੈ ਨਾ ਜਿਹੜੀ ਅੰਦਰਲੀ ਉਹ 40 ਸਾਲ ਤੱਕ ਦੀ ਵੱਧਦੀ ਹੈ। 40 ਸਾਲ ਤੋਂ ਬਾਅਦ ਤੁਸੀਂ ਘਿਓ ਖਾਈ ਜਾਓ, ਜੋ ਮਰਜ਼ੀ ਖਾਓ, 40 ਸਾਲ ਤੋਂ ਬਾਅਦ ਠੀਕ ਹੈ, ਉਹ ਤਾਕਤ ਜਿਹੜੀ ਹੈ ਨਾ ਉਹ 40 ਸਾਲ ਤੋਂ ਬਾਅਦ ਨਹੀਂ ਬਦਲਣੀ। ਆਖੋ ਸਤਨਾਮ
ਵਾਹਿਗੁਰੂ।
40 ਪੁਰ ਹੋਏ, ਪੂਰਾ ਹੋ ਗਿਆ, 85 ਪੱਗ ਖਿੱਸਾ, ਜਦੋਂ 50 ਦਾ ਹੋ ਗਿਆ ਤੇ ਸਮਝ ਲਓ ਵੀ ਪਿੱਛੇ ਆਉਣਾ ਸ਼ੁਰੂ ਹੋ ਗਿਆ, ਪੈਰ ਪਿੱਛੇ ਨੂੰ ਖਿਸਕਣ ਲੱਗ ਪਿਆ, ਪੱਗ ਖਿੱਸਾ, ਪੌੜੀਆਂ ਤੇ ਚੜ੍ਹਦੇ ਹੋ ਪੈਰ ਥਿੜਕ ਜਾਏ ਖਿਸਕ ਜਾਏ ਤੇ ਥੱਲੇ ਨੂੰ ਵੀ ਆਉਣਾ ਨਾ, ਫਿਰ ਵੱਟ ਤੇ ਤੁਰੇ ਜਾਂਦੇ ਹੀ ਹੋਈਏ ਤੇ ਪੈਰ ਖਿਸਕ ਜਾਏ ਥੱਲੇ ਨੂੰ ਆਉਣਾ, ਪੱਗ ਖਿੱਸਾ ਥੱਲੇ ਨੂੰ ਆਉਣਾ ਸ਼ੁਰੂ ਹੋ ਗਿਆ। 60 ਕੇ ਬੁਢੇਪਾ ਆਵੇ, ਜਦੋਂ 60 ਸਾਲ ਦਾ ਹੋ ਜਾਏ ਫਿਰ ਆਪਣੇ ਆਪ ਨੂੰ ਮੰਨ ਲਵੇ ਵੀ ਹੁਣ ਮੈਂ ਬਜ਼ੁਰਗ ਹੋ ਗਿਆ, ਬੁਢੇਪਾ ਆ ਗਿਆ, ਬੁਢੇਪਾ ਆ ਗਿਆ। ਫਿਰ ਭਾਵੇਂ ਕਿਵੇਂ ਕਰਨਾ ਪਿਆ ਜਾਓ, ਵਿੱਚ ਕਈ ਬੈਠੇ ਹੁੰਦੇ ਆ, ਜਿੰਨਾ ਮਰਜ਼ੀ ਯਤਨ ਕਰੀ ਜਾਓ ਫਿਰ ਤੇ ਆ ਗਿਆ ਬੁਢੇਪਾ। ਕੋਸ਼ਿਸ਼ ਵੀ ਕਰੋ ਵੀ ਇਹਨੂੰ ਆਪਾਂ ਕਾਲੀ ਕਰ ਲਈਏ ਜਾਂ ਸੋਹਣੇ ਲਗੀਏ ਮੁੰਡੇ ਲਗੀਏ, ਉਹ ਤੇ ਆ ਗਿਆ ਸੀ। ਜਰ ਆਈ ਜੋ ਬਣਹਾਰਿਆ, ਜਰ ਆ ਗਈ, ਜਰ ਲੱਗ ਗਈ, ਤੇ ਜਰ ਤੇ ਤੁਹਾਨੂੰ ਪਤਾ ਸਰੀਏ ਨੂੰ ਲੱਗ ਜਾਏ ਤੇ ਉਹਨੂੰ ਸਰੀਏ ਨੂੰ ਨਹੀਂ ਛੱਡਦੀ ਜਰ, ਜਿਹਨੂੰ ਜਿਹੜੀ ਚੀਜ਼ ਨੂੰ ਜਰ ਲੱਗ ਜਾਏ ਭਾਵੇਂ ਲੈਂਟਰ ਪਾਇਆ ਹੋਵੇ ਉਹਦੇ ਵਿੱਚ ਵੀ ਜੇ ਜਰ ਲੱਗ ਗਈ ਤੇ ਸੀਮੈਂਟ ਜੁਦਾ ਹੋ ਜਾਣਾ, ਸਰੀਆ ਜੁਦਾ ਹੋ ਜਾਣਾ, ਤੇ ਸਾਧ ਸੰਗਤ ਜਦੋਂ ਸਾਡੇ ਸਰੀਰ ਨੂੰ ਜਰ ਲੱਗ ਜਾਣੀ ਹੈ ਨਾ, ਮਾਸ ਜੁਦਾ ਹੋ ਜਾਣਾ, ਹੱਡੀਆਂ ਜੁਦਾ ਹੋ ਜਾਣੀਆਂ, ਹੱਡ ਤੇ ਮਾਸ ਜਿਹੜਾ ਹੈ ਇਹ ਵੇਖੋਗੇ ਢਲਕ ਜਾਂਦਾ ਨਾ, ਜਿਉਂ ਜਿਉਂ ਬਜ਼ੁਰਗ ਹੋ ਜਾਣਾ ਮਾਸ ਢਿੱਲਾ ਪਈ ਜਾਂਦਾ, ਹੱਡੀਆਂ ਨੇ ਮਾਸ ਛੱਡ ਦਿੱਤਾ, ਜਿਵੇਂ ਜਰ ਲੱਗ ਗਈ ਸਰੀਏ ਨੂੰ ਤੇ ਸੀਮੈਂਟ ਛੱਡ ਦਿੱਤਾ ਉਹਨੇ, ਖਤਰਾ ਹੋ ਗਿਆ ਲੈਂਟਰ ਡਿੱਗਣ ਦਾ ਜਰ ਨਾ ਲੱਗੇ, ਤੇ ਜਰ ਲੱਗ ਗਈ ਤੇ ਫਿਰ ਇਹ ਸਰੀਰ ਨੂੰ ਖਾ ਜਾਏਗੀ। ਜਰ ਆਈ ਜੋਬਨ ਹਾਰ, ਜੋਬਨ ਹਾਰ ਗਿਆ, ਸੱਠੀ ਕੇ ਬੜੇਪਾ ਆਵੇ। ਫਿਰ ਅੱਗੇ ਵਚਨ ਕਰਦੇ ਨੇ ਸੱਤਰ ਕਾ ਮਤਹੀਣ, ਜਦੋਂ ਸੱਤਰ ਸਾਲ ਦਾ ਹੋ ਜਾਂਦਾ ਤੇ ਫਿਰ ਬੱਚੇ ਕਹਿੰਦੇ ਨੇ ਹੁਣ ਤੈਨੂੰ ਕੀ ਪਤਾ, ਤੈਨੂੰ ਕੀ ਪਤਾ ਬਾਪੂ, ਤੂੰ ਤੇ ਸੱਤਰਾ ਬੱਤਰਾ ਹੋ ਗਿਆ, ਹੁਣ ਫਿਰ ਨੀ ਸਲਾਹ ਲੈਂਦੇ। ਅੱਸੀਆਂ ਕਾ ਵਿਵਹਾਰ ਨਾ ਪਾਵੇ, ਅੱਸੀਆਂ ਸਾਲਾਂ ਅੱਸੀਆਂ ਸਾਲਾਂ ਦਾ ਜਦੋਂ ਹੋ ਜਾਂਦਾ ਤੇ ਫਿਰ ਕਹਿੰਦੇ ਕੰਮ ਕਾਰ ਵਿੱਚ ਨਹੀਂ ਪੁੱਛਿਆ ਜਾਂਦਾ, ਵਿਵਹਾਰ ਨਾ ਪਾਵੇ, ਕੰਮ ਹੁੰਦਾ ਵੀ ਨਹੀਂ ਸਰੀਰ ਤੋਂ ਤੇ ਬੱਚੇ ਪੁੱਛਦੇ ਵੀ ਨਹੀਂ। ਸੋ ਇਸ ਕਰਕੇ ਭਾਈ ਆਪਾਂ ਢਿੱਲ ਨਾ ਕਰੀਏ, ਹਰ ਜਪਦੇ ਆ ਖਿੰਨ ਢਿੱਲ ਨਾ ਕੀ ਜਈ, ਮੇਰੀ ਜਿੰਦੜੀਏ ਮਤ ਕੇ ਜਾਪੈ ਸਹੋ ਆਵੇ ਕਿ ਨਾ ਆਵੇ। ਸਵਾਸ ਦਾ ਭਰੋਸਾ ਨਹੀਂ, ਜਿਹੜਾ ਅੰਦਰ ਗਿਆ ਇਹਨੇ ਵੀ ਬਾਹਰ ਆਉਣਾ ਕਿ ਨਹੀਂ ਆਉਣਾ। ਹਮ ਆਦਮੀ ਹਾਂ ਇਕਦਮੀ, ਮੋਹਲਤ ਮੋਹਤ ਨਾ ਜਾਣਾ, ਆਦਮੀ ਦਮ ਆ ਰਿਹਾ ਤੇ ਆਦਮੀ ਨਹੀਂ ਤੇ ਮਿੱਟੀ ਦੀ ਢੇਰੀ, ਆਦਮੀ ਦਮ ਆ ਰਿਹਾ ਤਾਂ ਹੀ ਆਦਮੀ ਹੈ, ਤੇ ਕੋਈ ਪਤਾ ਨਹੀਂ ਕਿਹੜੇ ਵੇਲੇ ਰੋਕ ਲਾ ਦੇਣੀ ਉਹਨੇ। ਬਸ ਸਾਡੇ ਮੋਬਾਈਲ ਜਦੋਂ ਨਹੀਂ ਨਾ ਚੱਲਦੇ ਕਿਤੇ ਤੇ ਚਾਰਜ ਕਰਾ ਲਈ ਦੇ ਹੋਰ ਪੈਸੇ ਭਰਾ ਲਓ, ਉੱਥੇ ਤੇ ਜਦੋਂ ਬੰਦ ਹੋ ਗਈ ਇਨਕਮਿੰਗ ਫਿਰ ਤੇ ਬਸ ਫਿਰ ਰੋਕ ਹੀ ਜਾਣਾ ਨਾ ਕੰਮ, ਫਿਰ ਤੇ ਜੋ ਮਰਜ਼ੀ ਕਰ ਲਈਏ ਜਿੰਨੀਆਂ ਮਰਜ਼ੀ। ਕਰੋੜਾਂ ਰੁਪਇਆ ਲੈ ਜਾਓ ਡਾਕਟਰ ਨੂੰ ਕਹਿ ਦਿਓ ਇਹਦੇ ਵਿੱਚ ਇੱਕ ਸਵਾਸ ਪਾ ਦੇ, ਕਰੋੜਾਂ ਰੁਪਇਆ ਇੱਕ ਪਾਸੇ ਇੱਕ ਸਵਾਸ ਇੱਕ ਪਾਸੇ, ਸਾਰੀ ਦੁਨੀਆ ਦੀ ਮਾਇਆ ਇਕੱਠੀ ਕਰ ਲਓ, ਇੱਕ ਸਵਾਸ ਦੀ ਕੀਮਤ ਨਹੀਂ ਬਣਦੀ। ਤੇ ਕਮਾਲ ਦੀ ਗੱਲ ਇਹ ਆ 24 ਘੰਟਿਆਂ 'ਚ ਬੰਦੇ ਨੂੰ 24,000 ਸਵਾਸ ਉਹ ਦੇ ਰਿਹਾ ਖੁਸਤਨਾ ਸਾਨੂੰ, 24,000 ਸਵਾਸ ਆ ਰਿਹਾ 24 ਘੰਟਿਆਂ 'ਚ, ਕਿੱਡੀ ਵੱਡੀ ਬਖਸ਼ਿਸ਼ ਹੈ। ਇੱਕ ਸਵਾਸ ਦੀ ਕੀਮਤ ਸਾਰੀ ਦੁਨੀਆ ਦੀ ਮਾਇਆ ਨਹੀਂ ਹੋ ਸਕਦੀ। ਕਦੇ ਰਾਤ ਨੂੰ ਜਦੋਂ ਸੌਂਦੇ ਆ ਨਾ ਆਪਾਂ, ਦੋ ਕੁ ਮਿੰਟ ਝਾਤੀ ਮਾਰਿਓ ਸਰ ਸਾਰੇ, ਵੀ 40 ਸਾਲਾਂ ਦਾ ਹੋ ਗਿਆ ਮੈਂ, ਇਹਨਾਂ 40 ਸਾਲਾਂ 'ਚ ਕੀ ਖੱਟਿਆ। ਜੇ 50 ਸਾਲਾਂ ਦਾ ਹੋ ਗਿਆ ਤੇ 50 ਸਾਲਾਂ 'ਚ ਕੀ ਖੱਟਿਆ, ਮਾੜਾ ਮੋਟਾ ਵੀ ਹਿਸਾਬ ਲਾਈਦਾ ਕੀ ਖੱਟਿਆ ਕਿੱਧਰ ਗਿਆ। ਇੱਕ ਰੇਹੜੀ ਲਾਉਣ ਵਾਲਾ ਵੀ ਵੇਖਦਾ ਵੀ ਮੈਂ 500 ਦੀ ਮੂੰਗਫਲੀ ਖਰੀਦੀ ਤੇ ਇੰਨੇ ਦੀ ਵੇਚੀ, ਹਰੇਕ ਬੰਦਾ ਆਪੋ ਆਪਣੇ ਕੰਮ ਦਾ ਹਿਸਾਬ ਲਾਉਂਦਾ, ਇੱਧਰੋਂ ਇੰਨੀ ਆਮਦਨ ਹੋਈ, ਇੰਨਾ ਖਰਚਾ ਹੋਇਆ, ਗੱਡੀਆਂ 'ਚ ਇੰਨਾ ਤੇਲ ਪਵਾਇਆ, ਇੰਨਾ ਕੁਝ ਸਮਾਨ ਚੁੱਕਿਆ, ਇੰਨੇ ਪੈਸੇ ਬਚੇ, ਸਾਰਾ ਹਿਸਾਬ ਲਾਈਦਾ। ਤੇ ਕਦੇ ਆਪ ਜੀ ਰਾਤ ਨੂੰ ਸੌਣ ਵੇਲੇ 5 ਮਿੰਟ ਵਾਸਤੇ ਹੀ ਮਨ ਵਿੱਚ ਝਾਤੀ ਮਾਰ ਕੇ ਵੇਖਿਓ ਵੀ 60 ਸਾਲਾਂ ਦੇ ਹੋ ਗਏ ਹਾਂ, ਇਹਨਾਂ 60 ਸਾਲਾਂ ਦੇ ਵਿੱਚ ਅਸੀਂ ਕੀ ਖੱਟਿਆ ਤੇ ਕੀ ਗਵਾਇਆ। ਖਿਮਾ ਕਰਨਾ ਪਿਆਰੋ, ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਬੈਠਾ ਹੈ, ਪਿਆਰ ਵਿੱਚ ਜਰਾ ਆਪਣੇ ਮਨਾਂ 'ਚ ਝਾਤੀ ਮਾਰੋਗੇ ਤੇ ਜਵਾਬ ਇਹ ਆਏਗਾ ਵੀ ਕੁਛ ਵੀ ਨਹੀਂ ਖੱਟਿਆ, ਜੀਰੋ ਹੀ ਹੈ। ਤੁਸੀਂ ਕਹੋਗੇ ਕਿਉਂ ਨਹੀਂ ਖੱਟਿਆ, 50 ਲੱਖ ਦੀ ਕੋਠੀ ਪਾ ਲਈ ਅਜੇ ਖੱਟਿਆ ਹੀ ਨਹੀਂ, 10 ਗੱਡੀਆਂ ਪਾ ਲਈਆਂ ਜੇ ਖੱਟਿਆ ਹੀ ਨਹੀਂ, ਇੰਨੀ ਜ਼ਮੀਨ ਖਰੀਦ ਲਈ 100 ਕਿੱਲਾ ਜੇ ਖੱਟਿਆ ਹੀ ਨਹੀਂ, ਬੜਾ ਕੁਝ ਖੱਟ ਲਿਆ। ਪਰ 100 ਕਿੱਲਾ ਕੀ ਹੈ ਇੱਕ ਸਵਾਸ ਦੇ ਬਦਲੇ, ਤੇ 40 ਸਾਲਾਂ 'ਚ ਕਿੰਨੇ ਸਵਾਸ ਆਏ ਹੋਣ, 30 ਦਿਨਾਂ 'ਚ ਕਿੰਨੇ ਬਣੇ ਜਰਾ ਹਿਸਾਬ ਲਾਇਓ, ਤੇ ਸਾਲ 'ਚ ਕਿੰਨੇ ਬਣੇ, ਤੇ 60 ਸਾਲਾਂ ਦਾ ਕਦੇ ਕਾਪੀ ਤੇ ਸਵੇਰੇ ਉੱਠ ਕੇ ਹਿਸਾਬ ਲਾ ਕੇ ਤੇ ਫਿਰ ਵੇਖਿਓ 60 ਸਾਲਾਂ ਦੇ ਵਿੱਚ ਕਰੋੜਾਂ ਅਰਬਾਂ ਸਵਾਸ ਆਏ, ਇੱਕ ਸਵਾਸ ਦੀ ਕੀਮਤ ਸਾਰੀ ਦੁਨੀਆ ਦੀ ਮਾਇਆ ਨਹੀਂ। ਫਿਰ ਜਵਾਬ ਇਹ ਆਉਣਾ ਮਨਾ, ਇਹ ਤੇ ਕੁਛ ਵੀ ਨਹੀਂ ਆਖੋ
ਸਤਨਾ,
ਇਹ ਤੇ ਘਾਟਾ ਹੀ ਘਾਟਾ ਹੈ, 100 ਕਿੱਲਾ 200-500 ਅਰਬਾਂ ਰੁਪਏ ਦਾ ਮਾਲਕ ਵੀ ਮੈਂ ਬਣ ਜਾਵਾਂ ਫਿਰ ਵੀ ਘਾਟਾ ਹੀ ਘਾਟਾ ਹੈ। ਇਸ ਕਰਕੇ ਜੇ ਉਹ ਸਵਾਸ ਵਾਹਿਗੁਰੂ ਵਾਹਿਗੁਰੂ ਕਹਿੰਦੇ ਆ ਸਫਲ ਹੋ ਗਏ ਫਿਰ ਘਾਟੇ ਵਾਲਾ ਸੌਦਾ ਨਹੀਂ। ਤੇ ਮਹਾਂਪੁਰਸ਼ ਕਹਿੰਦੇ ਹੁੰਦੇ ਸੀ
ਓਏ ਲੱਖਾਂ ਦੇ ਲਾਲਾਂ ਨੂੰ ਮਿੱਟੀ ਵਿੱਚ ਰੋਲੀ ਜਾਂਦਾ।